ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਮੈਂ ਧਾਰਨ ਦਿਵਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧਿਆ ਗਏ ਅਰਦਾਸ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨਤੀ ਮੈਂ ਹੋਰ ਥਾਉ ਨਾਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਮੈਨੂੰ ਮਾਣ ਮਾਣ ਨੂੰ ਮੈਨੂੰ ਮਾਣ ਮਾਣ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ ਮਾਣ ਮਾਣ ਨੂੰ ਓਟ ਗੁਰ ਤੇਰੀ ਓਟ ਗੁਰ ਤੇਰੀ ਮੈਨੂੰ ਮਾਣ ਮਾਣ ਓਟ ਗੁਰ ਤੇਰੀ ਓਟ ਗੁਰ ਤੇਰੀ ਤੇਰੀ ਓਟ ਗੁਰ ਤੇਰੀ ਤੇਰੀ ਓਟ ਗੁਰ ਤੇਰੀ ਤੇਰੀ ਵਾਹਿਗੁਰੂ ਤੇਰੀ ਓਟ ਗੁਰ ਤੇਰੀ ਤੇਰੀ ਓਟ ਗੁਰ ਤੇਰੀ ਤੇਰੀ ਓਟ ਗੁਰ ਤੇਰੀ ਤੇਰੀ ਓਟ ਗੁਰ ਤੇਰੀ ਮਨ ਮਾਣ ਨੂੰ ਓਟ ओठ गुर तेरी ओठ गुर तेरी
मारती मारे नू ओठ गुर तेरी ओठ गुर तेरी
बाण तो है मेरे स्वामी मैं ताण दे बाण तो है मेरे स्वामी मैं तुझे आगे अरदास मैं तुझे आगे अरदास मैं ताण दे बाण तो है मेरे स्वामी मैं तुदे आगे अरदास मैं होर थाओ नाही जिस पे करूं बिनंती मेरा दुख सुख तुझ ही पास तिस साहिब की टेक नानक मने माहे जिस सिमरत सुख होए सगले दुख जाए जिस सिमरत सुख होए सगले दुख जाए मिलदा मान मान्या नू तेरा दर ऐसा ऐसा है मिलदा मान मान्या नू तेरा दर ऐसा ऐसा है ਸਤਿਕਾਰ ਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਤਿਸੰਗ ਜੀ ਰਸਨਾ ਦੀ ਪਵਿੱਤਰਤਾ ਔਰ ਮਨ ਦੀ ਪੂਰਨ ਇਕਾਗਰਤਾ ਵਾਸਤੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕਰਕੇ ਸਾਨੂੰ ਸਾਰਿਆਂ ਨੂੰ ਇਸ ਭਾਗ ਸਮਾਂ ਬਖਸ਼ਿਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਜੁੜੇ ਹਾਂ ਤੂੰ ਚਾਉ ਸੱਜਣ ਮੈਂਡਿਆ ਡੇਈ ਸਿਸ ਉਤਾਰ ਪਿਆਰ ਵਾਲੇ ਕਹਿੰਦੇ ਕਿ ਜੇ ਤੂੰ ਕਹੇ ਤਾਂ ਮੈਂ ਆਪਣਾ ਸਿਰ ਵੀ ਲਾ ਕੇ ਤੇਰੇ ਚਰਨਾਂ 'ਚ ਰੱਖ ਦਿਆਂਗਾ ਡੇਈ ਸਿਸ ਉਤਾਰ ਦੇ ਦਿਆਂਗਾ ਸਿਰ ਲਾ ਕੇ ਪਰ ਨੈਣ ਮਹੰਜੇ ਤਰਸਦੇ ਕਦ ਪੱਸੀ ਜੀ ਦਾ ਤੂੰ ਦਰਸ਼ਨ ਦੇ ਇੱਕ ਵਾਰੀ ਕਹਿ ਕੇ ਵੇਖੀ ਮੈਂ ਸਿਰ ਵੀ ਤੇਰੇ ਚਰਨਾਂ 'ਚ ਤਰਦਾ ਇਹ ਪਿਆਰ ਦੀ ਗੱਲ। ਸੰਗਤ ਜੀ, ਅਸੀਂ ਭਾਗਾਂ ਵਾਲੇ ਹਾਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੀਦਾਰ ਦਰਸ਼ਨ ਕਰਦੇ। ਉਹ ਅੱਖਾਂ ਧੰਨ ਹਨ ਜਿਹੜੀਆਂ ਰੋਜ਼ ਸੰਗਤ ਦੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰੂ ਪਿਆਰਿਆਂ ਦੇ ਦਰਸ਼ਨ ਕਰਦੀਆਂ। ਜੇ ਅੱਖਾਂ ਸਤਿਗੁਰ ਦੇ ਦੀਦਾਰ ਨਹੀਂ ਕਰਦੀਆਂ, ਭਾਈ ਸਾਹਿਬ ਭਾਈ ਗੁਰਦਾਸ ਜੀ ਇਹਨਾਂ ਨੂੰ ਤ੍ਰਿਗ ਕਹਿੰਦੇ। ਸੌ ਵਾਰੀ ਕਿਸੇ ਨੂੰ ਫਿੱਟੇ ਮੂੰਹ ਕਹਿ ਦਿਓ, ਫਿਰ ਇੱਕ ਤ੍ਰਿਗ ਬਣਦਾ। ਭਾਈ ਸਾਹਿਬ ਕਹਿੰਦੇ ਨੇ, ਤ੍ਰਿਗ ਸਿਰ ਜੋ ਗੁਰੂ ਨਾ ਨਿਭੈ, ਗੁਰ ਲੱਗੈ ਨਾ ਚਰਨੀ। ਉਹ ਸਿਰ ਤ੍ਰਿਗ ਹੈ ਜਿਹੜਾ ਗੁਰੂ ਦੇ ਚਰਨਾਂ ਚ ਲੱਗਦਾ ਨਹੀਂ, ਜਿਹੜਾ ਸਤਿਗੁਰ ਦੇ ਚਰਨਾਂ ਵਿੱਚ ਝੁਕਦਾ ਨਹੀਂ, ਜਿਹੜਾ ਸੰਗਤ ਅੱਗੇ ਸਿਰ ਨਹੀਂ ਝੁਕਦਾ, ਉਹ ਸਿਰ ਤ੍ਰਿਗ ਹੈ। ਤ੍ਰਿਗ ਸਿਰ ਜੋ ਗੁਰੂ ਨਾ ਨਿਭੈ, ਗੁਰ ਲੱਗੈ ਨਾ ਚਰਨੀ। ਇਹ ਸਿਰ ਗੁਰੂ ਅੱਗੇ ਝੁਕਣਾ ਚਾਹੀਦਾ ਤੇ ਗੁਰੂ ਦੇ ਪਿਆਰਿਆਂ ਦਾ ਸਤਿਕਾਰ ਵੀ ਇਹ ਸਿਰ ਨਾਲ ਹੀ ਹੋਣਾ, ਕਿਉਂਕਿ ਸਿਰ ਝੁਕਾਏ ਬਿਨਾਂ ਗੱਲ ਨਹੀਂ ਬਣਦੀ। ਜੁਗਤਾ ਵਹੀ ਹੈ ਜਿਸਮੇਂ ਜਾਨ ਹੋਤੀ ਹੈ, ਅਕੜਨਾ ਹੀ ਤੋਂ ਮੁਰਦੋ ਕੀ ਪਹਿਚਾਨ ਹੋਤੀ ਹੈ। ਝੁਕੇਗਾ ਉਹ ਜਿਹਦੇ ਚ ਜਾਨ ਹੈ, ਧਿਆਨ ਦੇਣਾ, ਜਿਹਦੇ ਵਿੱਚ ਜਾਨ ਹੀ ਨਹੀਂ ਸੰਗਤ ਜੀ ਉਹਨੇ ਝੁਕਣਾ ਕੀ ਹੈ। ਮੁਰਦਾ ਵੀ ਝੁਕਦਾ ਕਿਤੇ, ਉਹ ਆਕੜਿਆ ਹੀ ਰਹਿੰਦਾ। ਜਿਹਨਾਂ ਦੇ ਅੰਦਰ ਕੁਛ ਨਹੀਂ, ਅੰਦਰੋਂ ਜਿਹੜੇ ਖਾਲੀ ਨੇ, ਉੱਪਰ ਦਿਖਾਵਾ ਹੈ, ਉਹਨਾਂ ਨੂੰ ਝੁਕਣਾ ਆਉਂਦਾ ਹੀ ਨਹੀਂ। ਉਹਨਾਂ ਦੀਆਂ ਗਰਦਨਾਂ ਵਿੱਚ ਹੰਕਾਰ ਦੇ ਐਸੇ ਕਿੱਲੇ ਗੱਡੇ ਹੋਏ ਆ ਕਿ ਉਹ ਝੁਕਦੇ ਹੀ ਨਹੀਂ। ਪਰ ਸਤਸੰਗ ਜੀ, ਝੁਕੇ ਤੋਂ ਬਿਨਾਂ ਕਦੇ ਕਿਸੇ ਨੂੰ ਕੁਛ ਵੀ ਪ੍ਰਾਪਤ ਨਹੀਂ ਹੋਇਆ। ਇੱਕ ਟਰੱਕ ਡਰਾਈਵਰ ਭਾਵੇਂ ਉਹ ਅਮਲੀ ਹੀ ਹੋਵੇ, ਭਾਵੇਂ ਸ਼ਰਾਬ ਪੀਣ ਵਾਲੀ ਹੋਵੇ, ਪਰ ਜਿਹੜਾ ਉਹਦੇ ਨਾਲ ਕੰਡਕਟਰ ਕਹਿ ਲਓ, ਉਹਦੇ ਨਾਲ ਸਾਥੀ ਹੁੰਦਾ, ਉਹਨੂੰ ਉਹਦੇ ਅੱਗੇ ਵੀ ਝੁਕਣਾ ਪੈਂਦਾ। ਉਹ ਫਿਰ ਜਾ ਕੇ ਕਹਿੰਦਾ ਵੀ ਲੈ ਵੀ ਹੁਣ ਗੱਡੀ ਫੜ ਲੈ, ਨਹੀਂ ਤੇ ਉਹ ਸਿਖਾਉਂਦਾ ਕਿਤੇ। ਉਹਦਾ ਵੀ ਸਤਿਕਾਰ ਕਰਨਾ ਪੈਂਦਾ। ਸਤਿਕਾਰ ਕਰੇ ਬਿਨਾਂ ਕੁਛ ਪ੍ਰਾਪਤ ਨਹੀਂ ਹੋ ਸਕਦਾ, ਤੇ ਝੁਕਣ ਨਾਲ ਸਾਡਾ ਕੁਛ ਘਟੇਗਾ ਨਹੀਂ, ਜਿੰਨਾ ਝੁਕਾਂਗੇ ਓਨਾ ਹੀ ਉੱਚੇ ਹੋਵਾਂਗੇ। ਹਮੇਸ਼ਾ ਹੀ ਪੜ੍ਹਦੇ ਰਹੇ ਆ, ਫਲ ਨੀਵਿਆਂ ਰੁੱਖਾਂ ਨੂੰ ਲੱਗਦੇ, ਉੱਚਾ ਹੋ ਕੇ ਮਾਣ ਨਾ ਕਰੀ। ਮਾਣ ਕਾਹਦਾ ਹੈ ਸਤਸੰਗ ਜੀ, ਜਿੰਨੇ ਨੀਵੇਂ ਹੋਵਾਂਗੇ ਓਨੀ ਬਖਸ਼ਿਸ਼ ਜ਼ਿਆਦਾ ਹੋਵੇਗੀ। ਇਹ ਪੈਰ ਇਹਨਾਂ ਪੈਰਾਂ ਉੱਤੇ ਸਿਰ ਝੁਕਦੇ ਨੇ, ਪਰ ਉਹਨਾਂ ਪੈਰਾਂ ਉੱਤੇ ਜਿਹੜੇ ਰੋਜ਼ ਸੰਗਤ ਵਿੱਚ ਚੱਲ ਕੇ ਜਾਂਦੇ। ਦਾਸ ਆਪਣੇ ਕੋਲੋਂ ਨਹੀਂ ਕਹਿੰਦਾ, ਭਾਈ ਗੁਰਦਾਸ ਜੀ ਕਹਿੰਦੇ ਨੇ, ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਂਦੇ। ਸਿਰ ਉੱਚਾ ਹੈ, ਪੈਰ ਜਿਹੜੇ ਹਨ ਉਹ ਨੀਵੇਂ, ਬਹੁਤ ਨੀਵੇਂ ਸਿਰ ਉੱਚਾ। ਪਰ ਕੀ ਕਾਰਨ ਹੈ ਉੱਚਾ ਸਿਰ ਇਹਨਾਂ ਨੀਵਿਆਂ ਪੈਰਾਂ ਉੱਤੇ ਜਾ ਝੁਕਦਾ? ਹਾਲਾਂਕਿ ਇਹ ਭਾਰ ਝੁਕਦੇ ਨੇ ਸਾਡਾ। ਸਤਸੰਗਤ, ਮੂੰਹ ਨੱਕ ਕੰਨ ਹੱਥ ਇਹ ਸਾਡੇ ਸਾਰੇ ਸਰੀਰ ਦਾ ਦੇ ਭਾਰ ਉਚਾਉਂਦੇ, ਇਹ ਭਾਰ ਚੁੱਕਦੇ ਨੇ ਨਾ ਸਾਡੇ ਸਰੀਰ ਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਸਰੀਰ ਦੇ ਹੋਰ ਵੀ ਅੰਗ ਹਨ, ਪਰ ਸਭ ਚੇਹਨ ਛੱਡ ਪੂਜੀਅਨ ਕੌਣ ਕਰਮ ਕਵਾਉਂਦੇ। ਇਹ ਕਿਹੋ ਜਿਹਾ ਕਰਮ ਕਰਦੇ ਨੇ ਜਿਹਦੇ ਕਰਕੇ ਸਾਰੇ ਚੇਹਨਾਂ ਨੂੰ ਛੱਡ ਕੇ ਇਹਨਾਂ ਦੀ ਪੂਜਾ ਹੁੰਦੀ? ਜੇ ਸਤਿਕਾਰ ਕਰੋਗੇ ਤੇ ਪੈਰੀ ਹੱਥ ਲਾਓਗੇ, ਮੋਢੇ ਤੇ ਹੱਥ ਥੋੜਾ ਲਾਈਦਾ, ਆਪਾਂ ਕੰਨ ਤੇ ਹੱਥ ਥੋੜਾ ਲਾਵਾਂਗੇ। ਸਾਰੇ ਚਿਹਨ ਹਨ, ਕੰਨ ਸੁਣਦੇ ਨੇ, ਜੀਭ ਬੋਲਦੀ, ਪਰ ਸਤਿਕਾਰ ਅਸੀਂ ਪੈਰਾਂ ਦਾ ਕਰਨੇ ਆ। ਕਿਉਂ? ਭਾਈ ਸਾਹਿਬ ਕਹਿੰਦੇ ਨੇ, ਗੁਰ ਸ਼ਰਨੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ, ਤਾਂ ਸਤਿਕਾਰ ਇਹਨਾਂ ਦਾ, ਕਿਉਂਕਿ ਸਾਰੇ ਸਰੀਰ ਨੂੰ ਲਿਜਾਣ ਵਾਸਤੇ ਪੈਰ ਸਹਾਇਤਾ ਕਰਦੇ, ਇਹੀ ਲਿਜਾਂਦੇ। ਇਕੱਲੇ ਹੱਥ ਨਹੀਂ ਜਾ ਸਕਦੇ, ਇਕੱਲੇ ਕੰਨ ਨਹੀਂ ਜਾ ਸਕਦੇ, ਇਕੱਲਾ ਸਿਰ ਨਹੀਂ ਜਾ ਸਕਦਾ, ਇਹ ਪੈਰ ਲੈ ਕੇ ਜਾਣਗੇ। ਇਸੇ ਕਰਕੇ ਇਹਨਾਂ ਦਾ ਸਤਿਕਾਰ ਹੈ। ਤੇ ਭਾਈ ਸਾਹਿਬ, ਭਾਈ ਗੁਰਦਾਸ ਜੀ ਨੂੰ ਪੁੱਛਿਆ ਗਿਆ ਵੀ ਇਹਨਾਂ ਦਾ ਪੈਰਾਂ ਦਾ ਸਤਿਕਾਰ ਤੇ ਬੜਾ, ਤੁਸੀਂ ਕਿੰਨਾ ਕੁ ਸਤਿਕਾਰ ਕਰਦੇ ਹੋ ਜਿਹੜੇ ਸਾਧ ਸੰਗਤ ਵਿੱਚ ਜਾਣ ਵਾਲੇ ਨੇ ਉਹਨਾਂ ਦਾ? ਮੈਨੂੰ ਪਤਾ ਤੁਹਾਡੇ ਚ ਕਈ ਉਹ ਵੀ ਭਾਗਾਂ ਵਾਲੇ ਬੈਠੇ ਨੇ ਜਿਹੜੇ ਹਾੜ ਜਾਏ, ਸਿਆਲ ਜਾਏ, ਗਰਮੀ ਹੋਵੇ, ਸਰਦੀ ਹੋਵੇ, ਉਹ ਅਜੇ ਵੀ ਰੋਜ਼ ਇੱਥੋਂ ਪੈਦਲ ਚੱਲ ਕੇ ਵੀ ਰਾੜਾ ਸਾਹਿਬ ਮੱਥਾ ਟੇਕਦੇ, ਫਿਰ ਵੀ ਇੱਥੋਂ ਵੀ ਜਾ ਕੇ ਉਹ ਸ਼ਰਧਾ ਭਾਵਨਾ ਲੈ ਕੇ ਸੇਵਾ ਕਰਦੇ ਨੇ, ਰੋਜ਼ ਸੰਗਤ ਵਿੱਚ ਚੱਲ ਕੇ ਜਾਂਦੇ ਨੇ। ਇਹ ਉਹਨਾਂ ਚਰਨਾਂ ਦੀ ਗੱਲ ਹੈ ਸੰਗਤ ਜੀ। ਭਾਈ ਸਾਹਿਬ ਨੂੰ ਪੁੱਛਿਆ ਤੁਸੀਂ ਕਿੰਨਾ ਕੁ ਸਤਿਕਾਰ ਕਰਦੇ ਹੋ, ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਕਹਿੰਦੇ ਨੇ ਮੇਰੇ ਸਰੀਰ ਤੋਂ ਮੇਰਾ ਚੰਮ ਲਾ ਲਿਆ ਜਾਵੇ, ਮੇਰੀ ਖੱਲੜੀ ਉਤਾਰ ਕੇ ਤੇ ਉਹਦੇ ਜੁੱਤੇ ਬਣਾਓ ਤੇ ਉਹਨਾਂ ਦੇ ਚਰਨਾਂ ਚ ਪਾਓ ਜਿਹੜੇ ਸਾਧ ਸੰਗਤ ਵਿੱਚ ਚੱਲ ਕੇ ਜਾਂਦੇ, ਉਹਨਾਂ ਦੇ ਚਰਨਾਂ ਚ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ, ਮਸਤਕ ਲੱਗਾ ਸਾਧ ਰੇਣ ਵਡਭਾਗ, ਜਿਨ੍ਹਾਂ ਦੇ ਵੱਡੇ ਭਾਗ ਹਨ ਉਹਨਾਂ ਦੇ ਮੱਥੇ ਦੇ ਉੱਤੇ ਗੁਰਸਿੱਖਾਂ ਦੀ ਧੂੜ ਲੱਗਦੀ, ਉਹਨਾਂ ਦੇ ਮੱਥੇ ਉੱਤੇ ਗੁਰਮੁਖਾਂ ਦੀ ਸਾਧ ਸੰਗਤਾਂ ਦੀ ਧੂੜ ਲੱਗਦੀ, ਤੇ ਧੂੜ ਵਿੱਚ ਬੜੀ ਪਾਵਰ। ਦਾਸ ਨੇ ਮਹਾਂਪੁਰਸ਼ਾਂ ਕੋਲ ਰਹਿ ਕੇ ਵੇਖਿਆ, ਬਾਬਾ ਜੀ ਬੜੇ ਮਾੜੇ ਕਰਮ ਆ ਗਏ ਨੇ, ਮਾੜੇ ਦਿਨ ਆ ਗਏ ਨੇ, ਤੇ ਉਹ ਪਤਾ ਕਹਿੰਦੇ ਹੁੰਦੇ ਸੀ ਭਾਈ ਝਾੜੂ ਲਾਇਆ ਕਰੋ ਗੁਰਦੁਆਰੇ, ਜਿਹੜੀ ਉਹ ਧੂੜ ਹੁੰਦੀ ਹੈ ਨਾ ਉਹਨੂੰ ਆਪਣੇ ਮੱਥੇ ਨਾਲ ਲਾਇਆ ਕਰੋ ਚੁੱਕ ਕੇ, ਸੰਗਤ ਦੀ ਚਰਨ ਧੂੜ ਹੈ ਜਿਹੜੀ ਮਾੜੇ ਲੇਖ ਮਿਟਾ ਦਿੰਦੀ ਹੈ। ਮੋਰ ਦੇ ਅੱਖਰ ਹੁੰਦੇ ਨੇ ਪੁੱਠੇ, ਕਾਗਜ਼ ਤੇ ਲਾ ਦਿਓ ਸਿੱਧੇ ਹੋ ਜਾਂਦੇ। ਜਦੋਂ ਸੰਗਤ ਦੀ ਧੂੜ ਇੱਥੇ ਮੱਥਾ ਟੇਕਦੇ ਹਾਂ ਤੇ ਧੂੜ ਜਿਹੜੀ ਪਈ ਹੁੰਦੀ ਸਾਡੇ ਮੱਥੇ ਤੇ ਲੱਗਦੀ ਹੈ ਉਹ ਬਦਲ ਜਾਂਦੇ, ਭਾਗ ਮਹਾਰਾਜ ਦੀ ਕਿਰਪਾ ਹੋ ਜਾਂਦੀ ਹੈ, ਤਕਦੀਰਾਂ ਬਦਲ ਜਾਂਦੀਆਂ ਨੇ ਸੰਗਤ ਵਿੱਚ ਆ ਕੇ। ਸਰੀਰ ਇਹੀ ਰਹੇਗਾ, ਕਰਮ ਬਦਲ ਜਾਣਗੇ, ਨਾ ਹੱਥ ਬਦਲਣੇ ਨੇ, ਨਾ ਕੰਨ ਬਦਲਣੇ ਨੇ, ਨਾ ਜੀਭ ਬਦਲਣੀ ਆ, ਸਰੀਰ ਇਹੀ ਰਹੇਗਾ, ਅੰਗ ਪੈਰ ਇਹੀ ਰਹਿਣਗੇ, ਹੱਥ ਪੈਰ ਇਹੀ ਰਹਿਣਗੇ ਸਾਰੇ ਅੰਗ, ਪਰ ਇਹਨਾਂ ਦੇ ਕਰਮ ਬਦਲ ਜਾਂਦੇ ਨੇ। ਸੰਗਤ ਵਿੱਚ ਆ ਕੇ ਪੈਰਾਂ ਦਾ ਸਤਿਕਾਰ ਹੋ ਗਿਆ, ਇਹ ਚਰਨ ਕਹਿਣ ਲੱਗ ਪਏ ਇਹਨਾਂ ਨੂੰ। ਘਰਾਂ ਵਿੱਚ ਵਰਤੋ ਪਾਣੀ, ਬਾਲਟੀ ਭਰ ਕੇ ਲੰਗਰ 'ਚ ਲਿਆਓ ਜਲ, ਘਰ 'ਚ ਪਕਾਓ ਰੋਟੀਆਂ, ਗੁਰਦੁਆਰੇ ਲਿਆਓ ਉਹਨਾਂ ਨੂੰ ਕਹਿੰਦੇ ਅਸੀਂ ਪ੍ਰਸ਼ਾਦਾ, ਪੈਰਾਂ 'ਚ ਪਾ ਕੇ ਆਇਓ ਜੁੱਤੀਆਂ, ਇੱਥੇ ਬਾਹਰ ਬੋਰਡ ਲੱਗਾ ਜੋੜੇ ਜਮ੍ਹਾਂ ਕਰਾਓ, ਆਖੋ ਸਤਨਾਮ ਜੋੜੇ, ਪੈਰਾਂ 'ਚ ਪਾਈਆਂ ਜੁੱਤੀਆਂ ਵੀ ਜੋੜੇ ਬਣ ਜਾਂਦੀਆਂ ਨੇ ਸਾਧ ਸੰਗਤ 'ਚ ਆ ਕੇ, ਇੱਥੇ ਸਤਿਕਾਰ ਹੈ। ਤੇ ਜੇ ਸਾਡੇ ਪੈਰਾਂ 'ਚ ਪਾਈਆਂ ਜੁੱਤੀਆਂ ਜੋੜੇ ਬਣ ਗਈਆਂ ਨੇ, ਉਹ ਉੱਚੇ ਉੱਠ ਗਈਆਂ ਨੇ, ਸਤਿਕਾਰ ਹੈ ਉਹਨਾਂ ਦਾ, ਤੇ ਅਸੀਂ ਵੀ ਗੁਰਮੁਖ ਬਣੀਏ, ਸਾਡੇ ਉੱਤੇ ਵੀ ਅਸਰ ਹੋਣਾ ਚਾਹੀਦਾ। ਸੋ ਸਤ ਸੰਗਤ ਜੀ, ਭਾਗਾਂ ਵਾਲੇ ਹਾਂ ਅਸੀਂ, ਸੰਗਤ ਵਿੱਚ ਚੱਲ ਕੇ ਆਏ ਹਾਂ। ਵੇਖੋ ਇੱਕ ਪਾਸੇ ਇਹਨਾਂ ਪੈਰਾਂ ਦਾ ਕਿੰਨਾ ਸਤਿਕਾਰ ਹੈ, ਕਿੰਨਾ ਸਤਿਕਾਰ ਹੈ, ਤੇ ਦਾਸ ਅਰਜ ਕਰ ਰਹੇ ਅਸੀਂ ਤ੍ਰਿਗ ਸਿਰ ਜੋ ਗੁਰ ਨਾ ਨਿਵੇ, ਗੁਰ ਲੱਗਾ ਨਾ ਚਰਨੀ। ਜੇ ਦੂਜਾ ਪੱਖ ਵੇਖੋਗੇ ਤੇ ਲਾਂਤਾਂ ਵੀ ਬੜੀਆਂ ਪਾਈਆਂ ਨੇ, ਸਤਿਕਾਰ ਵੀ ਹੱਦ ਤੋਂ ਵੱਧ ਹੈ, ਤੇ ਜੇ ਨਾ ਸਾਧ ਸੰਗਤ ਵਿੱਚ ਚੱਲ ਕੇ ਜਾਈਏ, ਨਾ ਗੁਰੂ ਵਾਲੇ ਬਣੀਏ, ਨਾ ਸਾਧ ਸੰਗਤ ਇਹਨਾਂ ਨੂੰ ਚੰਗੇ ਪਾਸੇ ਲਾਈਏ, ਫਿਰ ਭਾਈ ਸਾਹਿਬ ਕਹਿੰਦੇ ਨੇ ਤ੍ਰਿਗ ਸਿਰ ਜੋ ਗੁਰ ਨਾ ਨਿਵੇ, ਗੁਰ ਲੱਗੇ ਨਾ ਚਰਨੀ। ਉਹ ਸਿਰ ਤ੍ਰਿਗ ਜਿਹੜਾ ਗੁਰੂ ਦੇ ਚਰਨਾਂ 'ਚ ਨਹੀਂ ਲੱਗਦਾ, ਮਰ ਦੇ ਚਰਨਾਂ ਵਿੱਚ ਨਹੀਂ ਝੁਕਦਾ, ਤੇ ਕਹਿੰਦੇ ਨੇ ਤ੍ਰਿਗ ਲੋਇਣ ਗੁਰ ਦਰਸ਼ ਬਿਨ ਦੇਖੇ ਪਰ ਤਰਨੀ। ਉਹ ਅੱਖਾਂ ਤ੍ਰਿਗ ਨੇ ਜਿਹੜੀਆਂ ਪਰਾਇਆ ਰੂਪ ਵੇਖਦੀਆਂ ਨੇ, ਜਿਹੜੀਆਂ ਗੁਰੂ ਦੇ ਦਰਸ਼ਨ ਨਹੀਂ ਕਰਦੀਆਂ, ਮੋਹਿਤ ਹੋ ਜਾਂਦੀਆਂ ਨੇ, ਸੰਸਾਰ ਵੇਖ ਕੇ ਖੁਸ਼ ਨੇ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹ ਰੰਗ ਤਮਾਸ਼ੇ ਵੇਖ ਵੇਖ ਰੱਜਦੀਆਂ ਹੀ ਨਹੀਂ, ਜੇ ਚਸ਼ਮਾ ਲੱਗ ਗਿਆ ਨਜ਼ਰ ਕਮਜ਼ੋਰ ਹੋ ਗਈ ਹੈ ਫਿਰ ਕਿਹੜਾ ਸੀ, ਪਰ ਚਸ਼ਮਾ ਲਵਾ ਕੇ ਕਹਿੰਦੇ ਵੀ ਹੁਣ ਪੋਥੀ ਸਭ ਛੱਡਣੀ ਕੋਈ ਨਹੀਂ, ਫਿਰ ਵੀ ਆਖਣਾ ਵੀ ਟੀਵੀ ਕੋਈ ਵੇਖਣਾ, ਫਿਰ ਵੀ ਧਿਆਨ ਸਾਡਾ ਉੱਧਰ ਹੀ ਆ, ਅੱਖਾਂ ਰੱਜਦੀਆਂ ਹੀ ਨਹੀਂ, ਅੰਨਾ ਵੀ ਹੋ ਜਾਂਦਾ ਫਿਰ ਵੀ ਖਹਿੜਾ ਨਹੀਂ ਛੱਡਦਾ, ਫਿਰ ਵੀ ਕਿਹੜਾ ਆਖਣਾ ਵੀ ਹੁਣ ਤੇ ਜਾ ਰਹੀਆਂ ਨੇ, ਹੁਣ ਤੇ ਬਾਣੀ ਪੜ੍ਹ ਲਓ, ਹੁਣ ਤੇ ਪੋਥੀ ਸਾਹਿਬ ਫੜ ਲਓ, ਭਾਈ ਫਿਰ ਵੀ ਨਹੀਂ। ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹੱਸੇ। ਨਾ ਕੰਨ ਰੱਜਦੇ ਨੇ ਉਸਤਤ ਨਿੰਦਿਆ ਸੁਣ ਸੁਣ ਕੇ, ਆਪਣੀ ਉਸਤਤ ਕਿਸੇ ਦੀ ਨਿੰਦਿਆ, ਉਸਤਤ ਨਿੰਦਾ ਕੰਨ ਸੁਣ ਰੋਵਣ ਤੇ ਹੱਸੇ। ਸਾਧੀ ਜੀਵ ਨਾ ਰੱਜੀਆਂ ਕਰ ਭੋਗ ਬਲਾਸੇ, ਨੱਕ ਨਾ ਰੱਜਾ ਵਾਸ ਲੈ ਦੁਰਗੰਧ ਸਵਾਸੇ। ਰੱਜ ਨਾ ਕੋਈ ਜੀਵਿਆ ਕੂੜੇ ਪਰਵਾਸੇ ਪੀਰ ਮਰੀਦਾਂ ਫਿਰ ਹੜੀ ਸੱਚੀ ਰਹਿਰਾਸ ਰਹਿਰਾਸ ਦਾ ਅਰਥ ਹੈ ਰਾਹ ਦਾ ਖਰਚਾ ਰਾਸ ਕਹਿੰਦੇ ਨੇ ਪੂੰਜੀ ਨੂੰ ਖਰਚੇ ਨੂੰ ਰਹਿ ਕਹਿੰਦੇ ਨੇ ਰਾਹ ਦਾ ਖਰਚਾ ਰਹਿਰਾਸ ਪੀਰ ਮੁਰੀਦਾਂ ਫਿਰ ਹੜੀ ਰੱਬ ਦੇ ਪਿਆਰਿਆਂ ਦੀ ਸੇਵਾ ਉਹਨਾਂ ਦੀ ਚਾਕਰੀ ਹੀ ਰਹਿਰਾਸ ਹੈ ਆਖੋ ਸਤਨਾਮ ਰਹਿਰਾਸ ਰਾਹ ਦਾ ਖਰਚਾ ਤੇ ਭਾਈ ਅਸੀਂ ਰੋਜ਼ ਸੁਖਮਨੀ ਸਾਹਿਬ ਚ ਪੜ੍ਹਨੇ ਆ ਕਿ ਬੜਾ ਲੰਮਾ ਰਾਹ ਹੈ ਇੱਥੋਂ ਰਾੜਾ ਸਾਹਿਬ ਵੀ ਤੁਸੀਂ ਜੇ ਜਾਂਦੇ ਹੋ ਤੇ ਪੱਲੇ 10-20 ਚਾਹੀਦੇ ਨੇ ਖਾਲੀ ਤੇ ਕਿਸੇ ਨੇ ਟੈਂਪੂ ਤੇ ਇੱਥੇ ਬੈਠਣ ਨਹੀਂ ਦੇਣਾ ਭਾਈ ਕਿਸੇ ਨੇ ਤੁਹਾਨੂੰ ਬੱਸ ਤੇ ਚੜ੍ਹਨ ਦੇਣਾ ਕੁਛ ਤੇ ਚਾਹੀਦਾ ਨਾ ਕੋਲ ਤੇ ਸਤਸੰਗਤ ਜੀ ਕੁਛ ਪੱਲੇ ਹੋਏਗਾ ਤੇ ਤਾਂ ਹੀ ਜਾਵਾਂਗੇ ਲੁਧਿਆਣੇ ਜਾਣਾ ਜਲੰਧਰ ਜਾਣਾ ਅੰਮ੍ਰਿਤਸਰ ਜਾਣਾ ਤੇ ਸਤਿਗੁਰੂ ਕਹਿੰਦੇ ਨੇ ਉਹਦੇ ਇੰਨਾ ਲੰਮਾ ਰਾਹ ਹੈ ਜਹਿ ਮਾਰਗ ਕੇ ਗਨੇ ਜਾਹੇ ਨਾ ਕੋਸਾ ਉਹਦੇ ਤੇ ਕੋ ਗਿਣੇ ਹੀ ਨਹੀਂ ਜਾਂਦੇ ਇੰਨਾ ਲੰਮਾ ਰਸਤਾ ਹੈ ਆਪਾਂ ਨੂੰ ਪਤਾ ਹੈ ਵੀ ਅੰਮ੍ਰਿਤਸਰ ਇੱਥੋਂ ਕਿੰਨੇ ਕਿਲੋਮੀਟਰ ਦੂਰ ਹੈ ਆਪਾਂ ਕਹਿੰਦੇ ਹਾਂ ਇੰਨਾ ਕੁ ਕਿਰਾਇਆ ਲੱਗੂ ਇੰਨਾ ਕੁ ਖਰਚਾ ਉੱਪਰ ਲੈ ਲਓ ਦਿੱਲੀ ਇੰਨੀ ਦੂਰ ਆ ਇੰਨਾ ਖਰਚਾ ਚਾਹੀਦਾ ਇੰਗਲੈਂਡ ਇੰਨੀ ਦੂਰ ਆ ਕੈਨੇਡਾ ਇੰਨੀ ਦੂਰ ਆ ਤੇ ਸਤਸੰਗਤ ਕਹਿੰਦੇ ਉਹ ਇੰਨਾ ਲੰਮਾ ਰਸਤਾ ਹੈ ਕਿ ਉਹਦੇ ਤੇ ਕੋ ਗਿਣੇ ਹੀ ਨਹੀਂ ਜਾਣੇ ਉਹਦਾ ਵੀ ਕੁਝ ਸੋਚਿਆ ਆਖੋ ਸਤਨਾਮ ਵੀ ਉਹ ਜਿਹੜਾ ਏਡਾ ਲੰਮਾ ਰਸਤਾ ਉਹਦਾ ਵੀ ਕੁਝ ਸੋਚਿਆ ਭਾਈ ਜਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਉੱਥੇ ਫਿਰ ਨਾਲ ਕੀ ਜਾਣਾ ਹਰ ਕਾ ਨਾਮ ਉਹਾਂ ਸੰਗਤ ਵਾਹਿਗੁਰੂ ਦਾ ਨਾਮ ਹੈ ਜਿਹੜਾ ਨਾਲ ਜਾਣਾ ਤ੍ਰਿਗ ਲੋਇਣ ਗੁਰਦਰਸ਼ ਬਿਨ ਦੇਖੇ ਪਰ ਤਰਨੀ ਅੱਖਾਂ ਤ੍ਰਿਗ ਨੇ ਤ੍ਰਿਗ ਸ਼ਰਵਣ ਉਪਦੇਸ਼ ਬਿਨ ਸੁਣ ਸੁਰਤ ਨਾ ਧਰਨੀ ਉਹ ਕੰਨ ਤ੍ਰਿਗ ਨੇ ਜਿਹੜੇ ਗੁਰੂ ਦਾ ਉਪਦੇਸ਼ ਨਹੀਂ ਸੁਣਦੇ ਗੁਰੂ ਦੀ ਬਾਣੀ ਨਹੀਂ ਸੁਣਦੇ ਤ੍ਰਿਗ ਜਿਹਵਾ ਗੁਰ ਸ਼ਬਦ ਬਿਨ ਹੋਰ ਮੰਤਰ ਸਿਮਰਣੀ ਉਹ ਜਿਹਵਾ ਵੀ ਤ੍ਰਿਗ ਜਿਹੜੀ ਗੁਰੂ ਦਾ ਸ਼ਬਦ ਛੱਡ ਕੇ ਬਾਣੀ ਛੱਡ ਕੇ ਹੋਰ ਹੀ ਮੰਤਰ ਸਿਮਰਦੀ ਫਿਰਦੀ ਹੈ ਜਿਹੜੀ ਜਿਹਵਾ ਗੀਤ ਗਾ ਕੇ ਬੜੀ ਖੁਸ਼ ਹੁੰਦੀ ਹੈ ਪਰ ਬਾਣੀ ਪੜ੍ਹ ਕੇ ਕਦੇ ਖੁਸ਼ ਨਹੀਂ ਹੁੰਦੀ ਤੇ ਇਹ ਅਗਲਾ ਬਚਨ ਹੈ ਵਿਣ ਸੇਵਾ ਤ੍ਰਿਗ ਹੱਥ ਪੈਰ ਹੱਥ ਤੇ ਪੈਰ ਤ੍ਰਿਗ ਨੇ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਹਫਲ ਕਰ ਸੇਵਾ ਤੋਂ ਬਿਨਾਂ ਇਹਨਾਂ ਹੱਥਾਂ ਪੈਰਾਂ ਨੂੰ ਵੀ ਤਰਕਾਰ ਦੱਸਿਆ ਸੋ ਸਤਸੰਗ ਜੀ ਭਾਗਾਂ ਨਾਲ ਇਸ ਸਬੱਬ ਨਾਲ ਸਮਾਂ ਬਣਿਆ ਇਹਨੂੰ ਸਫਲ ਕਰੀਏ ਤੇ ਇਹ ਮਨੁੱਖਾ ਸਰੀਰ ਜਿਹੜਾ ਮੁੜ ਮੁੜ ਨਹੀਂ ਮਿਲਣਾ ਆਵਾਗਮਨ ਦਾ ਚੱਕਰ ਪੈ ਜਾਏਗਾ ਜੇ ਇੱਕ ਵਾਰੀ ਇਹ ਵੇਲਾ ਹੱਥੋਂ ਲੰਘਿਆ ਤੇ ਸੱਚੇ ਪਾਤਸ਼ਾਹ ਫਿਰ ਆਵਾਗਮਨ ਮਿਟਦਾ ਕਿਵੇਂ ਆ ਤੇ ਮਹਾਰਜ ਕਹਿੰਦੇ ਨੇ ਸਤਿਗੁਰ ਕੇ ਜਨਮੇ ਗਵਨ ਮਟਾਇਆ ਆਵਾਗਮਨ ਮਿਟ ਗਿਆ ਕਦੋਂ ਜਦੋਂ ਸਤਿਗੁਰ ਕੇ ਜਨਮੇ ਜਦੋਂ ਤੇਰਾ ਗੁਰੂ ਘਰ ਚ ਜਨਮ ਹੋਏਗਾ ਤੇ ਗੁਰੂ ਘਰ ਚ ਜਨਮ ਕਦੋਂ ਹੁੰਦਾ ਜਦੋਂ ਪੰਜ ਪਿਆਰੇ ਅੰਮ੍ਰਿਤ ਛਕਾ ਕੇ ਗੁਰਮੰਤਰ ਦਿੰਦੇ ਨੇ ਤੇ ਉਦਣ ਕਿਹਾ ਜਾਂਦਾ ਲੈ ਭਾਈ ਅੱਜ ਤੇਰਾ ਨਵਾਂ ਜਨਮ ਹੋ ਗਿਆ ਨਵਾਂ ਜਨਮ ਜਦੋਂ ਗੁਰੂ ਘਰ ਚ ਜਨਮ ਹੋ ਗਿਆ ਗੁਰੂ ਗੋਬਿੰਦ ਸਿੰਘ ਪਿਤਾ ਬਣ ਗਏ ਮਾਤਾ ਸਾਹਿਬ ਕੌਰ ਮਾਂ ਬਣ ਗਈ ਜਦੋਂ ਆਨੰਦਪੁਰ ਦੇ ਵਾਸੀ ਬਣ ਗਏ ਉਦਣ ਫਿਰ ਗੁਰੂ ਘਰ ਵਿੱਚ ਜਨਮ ਹੋ ਜਾਏਗਾ ਉਸ ਦਿਨ ਤੋਂ ਆਵਾਗਮਨ ਦਾ ਚੱਕਰ ਖਤਮ ਹੋ ਜਾਏਗਾ ਜੇ ਕਿਤੇ ਪੰਜ ਪਿਆਰਿਆਂ ਦੀ ਦੱਸੀ ਹੋਈ ਰਹਿਤ ਮਰਿਆਦਾ ਆਪਣੇ ਜੀਵਨ ਵਿੱਚ ਲਾਗੂ ਕਰ ਲਈ ਜੇ ਕਿਤੇ ਸਤਿਗੁਰ ਦੇ ਦੱਸੇ ਹੋਏ ਰਾਹ ਉੱਪਰ ਚੱਲ ਪਏ ਤੇ ਆਵਾਗਮਨ ਮਿਟ ਜਾਏਗਾ 84 ਦਾ ਗੇੜ ਮਿਟ ਜਾਏਗਾ ਤੇ ਸੰਗਤ ਜੀ ਆਪਾਂ ਕੋਸ਼ਿਸ਼ ਕਰੀਏ ਮੇਰੇ ਤੋਂ ਪਹਿਲਾਂ ਤੁਸੀਂ ਭਾਈ ਸਿੰਹੇ ਦਾ ਜ਼ਿਕਰ ਸੁਣ ਰਹੇ ਸੋ ਭਾਈ ਸਿੰਹਾ ਹੈ ਕੌਣ ਸੀ ਇੱਕ ਸਿੱਖ ਸੀ ਗੁਰੂ ਨਾਨਕ ਸਾਹਿਬ ਦਾ ਤੇ ਭਾਈ ਲਹਿਣਾ ਜੀ ਕਰਦੇ ਸੀ ਦੁਕਾਨ ਤੇ ਦੁਕਾਨਦਾਰ ਦੇ ਕੋਲ ਆਇਆ ਸਿੰਹਾ ਭਾਈ ਲਹਿਣਾ ਜੀ ਨੂੰ ਆਖਣ ਲੱਗਾ 3 ਦਿਨ ਹੋ ਗਏ ਨੇ ਕੁਝ ਨਹੀਂ ਛਕਿਆ ਛੇਤੀ ਕਰ ਘਰ ਵਾਲੀ ਉਡੀਕਦੀ ਅੱਜ ਅੱਜ ਦਿਹਾੜੀ ਮਿਲੀ ਤੇ ਮਿਲਿਆ ਕੀ ਸੀ 1 ਟਕਾ ਉਹ 1 ਟਕਾ ਉਹਨੂੰ ਦਿੱਤਾ ਉਹਨੇ ਥੋੜਾ ਜਿਹਾ ਆਟਾ ਦਿੱਤਾ ਜਿਹਦੇ ਨਾਲ 3 ਕੁ ਪ੍ਰਸ਼ਾਦੇ ਪੱਕ ਸਕਦੇ ਸੀ ਕਹਿਣ ਲੱਗਾ 3 ਦਿਨ ਹੋ ਗਏ ਨੇ ਮੈਂ ਕੁਝ ਨਹੀਂ ਛਕਿਆ ਭਾਈ ਲਹਿਣੇ ਨੇ 1 ਬੁੱਕ ਆਟੇ ਦਾ ਵੱਧ ਪਾ ਦਿੱਤਾ ਸੀ 1 ਬੁੱਕ ਤੇ ਭਾਈ ਸਿੰਘਾ ਆਖਣ ਲੱਗਾ ਤੋਲ ਤੇ ਪਹਿਲਾਂ ਦਿੱਤਾ ਆ ਕੀ ਪਾਤਾ ਵਿੱਚ। ਅੱਗੋਂ ਉਹਨੇ ਜਵਾਬ ਦਿੱਤਾ ਕਿ ਲਹਿਣੇ ਨੇ ਆਖਿਆ ਸਿੰਹਿਆ ਇੰਨੇ ਦਿਨਾਂ ਦਾ ਭੁੱਖਾ ਤਿੰਨ ਪ੍ਰਸ਼ਾਦਿਆਂ ਨਾਲ ਕੀ ਬਣੂ, ਇੱਕ ਬੁੱਕ ਵੱਧ ਪਾਤਾ ਵੀ ਇੱਕ ਡੰਗ ਦਾ ਹੋਰ ਪੱਕ ਜਾਏਗਾ। ਤੇ ਭਾਈ ਲਹਿਣੇ ਨੇ ਆਖਿਆ ਸੀ ਆਪਣਾ ਬੁੱਕ ਆਟੇ ਦਾ ਬਾਹਰ ਕੱਢ ਲੈ। ਕਿਉਂ? ਕਹਿੰਦੇ ਭਾਈ ਮੇਰੇ ਗੁਰੂ ਦਾ ਹੁਕਮ ਹੈ ਪਰਾਇਆ ਹੱਕ ਨਹੀਂ ਖਾਣਾ। ਤੇ ਅੱਗੋਂ ਉਹਨੇ ਆਖਿਆ ਲਹਿਣੇ ਨੇ ਕਿ ਸਿੰਹੇ ਤੇਰਾ ਗੁਰੂ ਕਿਹੜਾ ਇੱਥੇ ਵੇਖਦਾ, ਭਾਈ ਲੈ ਜਾ ਤੇਰਾ ਕਿਹੜਾ ਗੁਰੂ ਆ ਇੱਥੇ। ਤੇ ਭਾਈ ਸਿੰਹੇ ਨੇ ਜਵਾਬ ਦਿੱਤਾ ਲਹਿਣਿਆ ਮੇਰਾ ਗੁਰੂ ਹਰ ਥਾਂ ਤੇ ਮੈਨੂੰ ਵੇਖਦਾ। ਭਾਈ ਸਿੰਹਾ ਚਲਿਆ ਗਿਆ ਘਰ, ਬੁੱਕ ਆਟੇ ਦਾ ਬਾਹਰ ਕੱਢ ਦਿੱਤਾ। ਭਾਈ ਲਹਿਣਾ ਮਗਰੀ ਤੁਰ ਪਿਆ, ਕਹਿੰਦਾ ਵੇਖਾਂ ਤੇ ਸਹੀ ਇਹ ਸਿੱਖ ਦਾ ਜੀਵਨ ਹੈ ਕਿੱਦਾਂ ਦਾ, ਘਰ ਕਿਹੋ ਜਿਹਾ ਦਾ। ਸੰਗਤ ਜੀ ਮੈਂ ਅੱਗੇ ਬਹੁਤ ਵਾਰ ਆਪ ਜੀ ਦੇ ਚਰਨਾਂ ਚ ਬੇਨਤੀ ਕੀਤੀ, ਹਮੇਸ਼ਾ ਹੀ ਕਰਦੇ ਰਹੀਦਾ ਕਿ ਆਪਣਾ ਜੀਵਨ ਇਦਾਂ ਦਾ ਬਣਾਓ ਜਿਹੜਾ ਸਾਨੂੰ ਵੇਖੇ ਉਹ ਪੁੱਛੇ ਸਿੱਖਾ ਕਿਹੜੇ ਗੁਰੂ ਦਾ ਸੇਵਕ ਹੈ, ਤੂੰ ਮੈਨੂੰ ਵੀ ਉਹਦਾ ਸੇਵਕ ਬਣਾ, ਤੂੰ ਹੈ ਕਿਹਦਾ ਸੇਵਕ, ਤੂੰ ਬਾਣੀ ਪੜ੍ਹਨਾ ਹੈ, ਤੂੰ ਕਿੱਥੋਂ ਇਹ ਦਾਤ ਲਈ ਮੈਨੂੰ ਵੀ। ਆਪਾਂ ਤੇ ਕਹਿੰਦੇ ਹਾਂ ਫਲਾਣਾ ਮਾੜਾ ਫਲਾਣਾ ਮਾੜਾ ਫਲਾਣਾ ਮਾੜਾ, ਅਸੀਂ ਖੁਦ ਇੱਦਾਂ ਦੇ ਬਣ ਕੇ ਵਿਖਾਈਏ ਕਿ ਲੋਕ ਸਾਨੂੰ ਪੁੱਛਣ ਕਿ ਤੂੰ ਹੈ ਕਿਹੋ ਜਿਹਾ, ਤੂੰ ਇਹ ਦਾਤ ਲਈ ਕਿੱਥੋਂ। ਆਪਣਾ ਜੀਵਨ ਇੱਦਾਂ ਦਾ ਬਣਾਈਏ ਕਿ ਜਿੱਥੋਂ ਲੰਘੀਏ ਲੋਕ ਸਾਡੇ ਪਿੱਛੇ ਤੁਰਨ, ਸਾਨੂੰ ਆਵਾਜ਼ ਮਾਰਨੀ ਵੀ ਨਾ ਪਵੇ, ਸਾਨੂੰ ਸਦਣਾ ਹੀ ਨਾ ਪਵੇ, ਉਹ ਆਪੇ ਆਉਣ ਸਾਡੇ ਪਿੱਛੇ। ਜੇ ਰਿਸ਼ਤੇਦਾਰੀ ਵਿੱਚ ਰਾਤ ਕੱਟ ਕੇ ਆਈਏ ਇੱਕ ਅੱਧਾ ਮੈਂਬਰ ਜ਼ਰੂਰ ਤਿਆਰ ਹੋਵੇ ਕਿ ਧੰਨ ਹੈ ਗੁਰਸਿੱਖਾ, 2 ਵਜੇ ਦਾ ਉੱਠ ਕੇ 6 ਵਜੇ ਤੱਕ ਚੌਂਕੜਾ ਮਾਰ ਕੇ ਨਿਤਨੇਮ ਬਾਣੀ ਸਿਮਰਨ ਧੂਫ ਲਾ ਲਈ, ਬਾਣੀ ਪੜ੍ਹਨ ਲਿਆ, ਜਪ ਤਪ ਸਾਰਾ ਗੁਰਦੁਆਰੇ ਗਿਆ, ਮੈਨੂੰ ਵੀ ਆਪਣੇ ਵਰਗਾ ਬਣਾ। ਗੁਰਮੁਖੋ ਕਈ ਰਿਸ਼ਤੇਦਾਰ ਸਾਡੇ ਘਰ ਵਿੱਚ ਰਾਤ ਕੱਟ ਜਾਂਦੇ ਨੇ, ਜੀਵਨ ਬਦਲ ਜਾਂਦਾ, ਇੱਕ ਅੱਧਾ ਜ਼ਰੂਰ ਤਿਆਰ ਹੋ ਜਾਂਦਾ। ਤੇ ਇੱਕ ਅੰਮ੍ਰਿਤਧਾਰੀ ਉਹ ਆ ਜਿਹੜਾ ਸਵੇਰੇ 2 ਵਜੇ ਉੱਠਿਆ, 4 ਵਜੇ 5 ਵਜੇ ਤੱਕ ਚੌਂਕੜਾ ਮਾਰ ਕੇ ਬੈਠਾ, ਫਿਰ ਗੁਰਦੁਆਰੇ ਗਿਆ। ਪਰਿਵਾਰ ਵਾਲੇ ਹੈਰਾਨ ਹੁੰਦੇ ਨੇ, ਬਾਲਟੀ ਆਪਣੇ ਆਪ ਹੀ ਨਲਕੇ ਤੇ ਰੱਖ ਦਿੱਤੀ, ਸਵੇਰੇ ਆਪੇ ਹੀ ਉੱਠਿਆ, ਇਸ਼ਨਾਨ ਕੀਤਾ, ਫਿਰ 6 ਵਜੇ ਆ ਕੇ ਉਹਨੇ ਚਾਹ ਪੀਤੀ। ਪਰ ਦੂਜਾ ਉਹ ਆ ਜਿਹੜਾ ਹੈ ਸ੍ਰੀ ਸਾਹਿਬ ਪਾਈ ਹੋਈ ਆ ਤੇ ਪਰਿਵਾਰ ਵਾਲੇ ਪੁੱਛਦੇ ਨੇ ਭਾਈਆ ਜੀ ਗੁਰਮੁਖ ਪਿਆਰਿਓ ਸਵੇਰੇ ਉੱਠੋਗੇ ਇਸ਼ਨਾਨ ਪਾਣੀ ਜਾਂ ਸਵੇਰੇ ਚਾਹ ਦਾ ਪਿਆਲਾ ਲੈ ਗਈ ਉਹ ਤੇ ਆਉਣਗੇ, ਲਓ ਪਹਿਲਾਂ ਇਸ਼ਨਾਨ ਕਰ ਲਓ। ਲੈ ਇਸ਼ਨਾਨ ਕੀ ਕਰਨਾ, ਫਿਰ ਮੂੰਹ ਧੋ ਲਓ, ਲੈ ਸ਼ੇਰਾਂ ਨੇ ਵੀ ਕਦੇ ਮੂੰਹ ਧੋਤਿਆ, ਲੈ ਆਓ ਚਾਹ ਦਾ ਪਿਆਲਾ ਤੁਸੀਂ ਫਿਰ ਹੀ ਉੱਠਾਂਗੇ। ਤੇ ਜਿਹੜੇ ਹੁਣ ਮੰਜੇ ਚ ਪਏ ਚਾਹ ਮੰਗਦੇ ਆ ਗੁਰਮੁਖੋ, ਉਹਨਾਂ ਦੇ ਜੀਵਨ ਤੋਂ ਕੋਈ ਕੀ ਸੇਧ ਲਏਗਾ, ਵੇਖਣ ਵਾਲੇ ਕੀ ਕਹਿਣਗੇ। ਰਿਸ਼ਤੇਦਾਰ ਜਿੱਥੇ ਰਾਤ ਕੱਟੋਗੇ ਉਹ ਆਖਣਗੇ ਜੇ ਇਹਨੂੰ ਅੰਮ੍ਰਿਤਧਾਰੀ ਕਹਿੰਦੇ ਆ ਸਾਨੂੰ ਇਹੋ ਜਿਹੇ ਅੰਮ੍ਰਿਤ ਦੀ ਲੋੜ ਹੀ ਨਹੀਂ। ਇਹ ਆ ਸਿੱਖੀ, ਸ੍ਰੀ ਸਾਹਿਬ ਇਹਦੇ ਪਾਈ ਹੋਈ ਆ, ਦਾੜਾ ਇਹਦੇ ਰੱਖਿਆ, ਨਾ ਜਪਜੀ ਨਾ ਵਾਹਿਗੁਰੂ ਨਾ ਸਿਮਰਨ ਨਾ ਨਿਤਨੇਮ, ਉਵੇਂ ਜਿਵੇਂ ਚਾਹ ਛੱਕ ਗਿਆ, ਮੈਨੂੰ ਲੋੜ ਹੀ ਨਹੀਂ ਇਹੋ ਜਿਹੀ ਸਿੱਖੀ ਦੀ। ਤੇ ਹੁਣ ਆਪਾਂ ਆਪੋ ਆਪਣੇ ਮਨਾਂ ਝਾਤੀ ਮਾਰ ਕੇ ਵੇਖੀਏ ਵੀ ਅਸੀਂ ਕਿੱਥੇ ਕੁ ਖੜੇ ਹਾਂ ਭਾਈ, ਸਾਡਾ ਜੀਵਨ ਕਿੱਥੇ ਕੁ, ਧਿਆਨ ਦਿਓ ਭਾਈ ਸੰਗਤੇ ਅਸੀਂ ਕਿੱਥੇ ਕੁ ਖੜੇ। ਤੇ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ, ਜੀਵਨ ਵਾਲਿਆਂ ਤੋਂ ਜੀਵਨ ਮਿਲਦਾ, ਜਦੋਂ ਸਾਡਾ ਜੀਵਨ ਹੋਏਗਾ ਸਾਡੇ ਜੀਵਨ ਵੱਲ ਵੇਖ ਕੇ ਫਿਰ ਦੂਸਰੇ ਦਾ ਜੀਵਨ ਬਣਨਾ, ਇਹ ਚੱਲਦਾ ਫਿਰਦਾ ਪ੍ਰਚਾਰ ਹੈ। ਧਿਆਨ ਦੇਣਾ ਸਤ ਸੰਗਤ, ਆ ਸੁਣ ਕੇ ਮੰਨਣ ਵਾਲੇ ਭਾਵੇਂ ਟੁੱਟ ਜਾਣ ਪਰ ਜਿਹੜੇ ਪ੍ਰੈਕਟੀਕਲੀ ਵੇਖ ਕੇ ਜੁੜਦੇ ਨੇ ਉਹ ਕਦੇ ਟੁੱਟਦੇ ਨਹੀਂ। ਜਿਹੜੇ ਕਿਸੇ ਨੂੰ ਵੇਖ ਕੇ ਜੁੜ ਜਾਂਦੇ ਨੇ ਨਾ ਵੀ ਕਮਾਲ ਹੈ ਆ ਗੁਰਸਿੱਖ, ਇੰਨੇ ਵਜੇ ਉੱਠਦਾ ਇਸ਼ਨਾਨ ਕਰਦਾ ਨਿਤਨੇਮ ਕਰਦਾ ਮੈਂ ਵੀ ਸਿੱਖ ਬਣਾ, ਉਹ ਕਦੇ ਨਹੀਂ ਟੁੱਟਦੇ। ਸੁਣ ਕੇ ਜਿਹੜੇ ਇਹ ਕਈ ਵਾਰੀ ਟੁੱਟ ਜਾਂਦੇ ਆ ਪਰ ਅੱਖੀਂ ਵੇਖ ਜਿਹਨਾਂ ਨੇ ਲਿਆ ਉਹ ਕਦੇ ਟੁੱਟਦੇ ਨਹੀਂ, ਜਿਹਨਾਂ ਨੇ ਜੀਵਨ ਵਾਲਿਆਂ ਦੀ ਸੰਗਤ ਕੀਤੀ ਹੋਵੇ। ਤੇ ਸਤ ਸੰਗਤ ਇਸ ਕਰਕੇ ਆਪਾਂ ਵੀ ਜੀਵਨ ਇੱਦਾਂ ਦਾ ਬਣਾਉਣ ਦੀ ਕੋਸ਼ਿਸ਼ ਕਰੀਏ, ਬਣੇਗਾ ਤੇ ਗੁਰੂ ਦੀ ਕਿਰਪਾ ਨਾਲ, ਪਰ ਉਦਮ ਕਰਨਾ ਚਾਹੀਦਾ। ਜਿੰਨੇ ਅੰਮ੍ਰਿਤਧਾਰੀ ਗੁਰਸਿੱਖ ਬੈਠੇ ਨੇ ਉਹ ਜ਼ਰੂਰ ਇਸ ਗੱਲ ਵੱਲ ਧਿਆਨ ਦੇਣ। ਵੇਖੋ ਮਹਾਂਪੁਰਸ਼ਾਂ ਨੇ ਵੀ ਹਮੇਸ਼ਾ ਹੀ, ਰਾੜਾ ਸਾਹਿਬ ਵਾਲੇ ਮਹਾਰਾਜ ਨੇ ਹਮੇਸ਼ਾ ਹੀ ਇਸ ਗੱਲ ਤੇ ਜ਼ੋਰ ਦਿੱਤਾ, ਭਾਈ ਭਜਨ ਕਰਿਆ ਕਰੋ, ਸਿਮਰਨ ਕਰਿਆ ਕਰੋ, ਨਾਮ ਜਪਿਆ ਕਰੋ, ਨਾਮ ਬਿਨਾਂ ਪਾਰ ਉਤਾਰਾ ਨਹੀਂ ਹੋਣਾ, ਜੀਵਨ ਬਣਾਓ ਆਪਣਾ, ਇਹਦਾ ਤੇ ਖਾਲੀ ਖਾਲੀ ਹੈ ਜੀਵਨ। ਕੱਲਾ ਸ੍ਰੀ ਸਾਹਿਬ ਪਾ ਲਈ ਅੰਮ੍ਰਿਤ ਛਕ ਲਿਆ, ਕੱਲਾ ਇਹਦੇ ਨਾਲ ਨਹੀਂ ਭਾਈ, ਭਜਨ ਕਰਿਆ ਕਰੋ, ਭਜਨ ਦਾ ਹੀ ਪ੍ਰਤਾਪ ਹੈ ਸਾਰਾ, ਬੰਦਗੀ ਨਾਲ ਹੀ ਗੱਲ ਬਣੇਗੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਫੇਰ ਹੀ ਜੈ ਜੈਕਾਰ ਹੋਣੀ ਸੰਗਤੇ।
ਤੇ ਭਾਈ ਸਿੰਹੇ ਦੇ ਜੀਵਨ ਤੋਂ ਪ੍ਰਭਾਵਿਤ ਹੋਇਆ ਭਾਈ ਲਹਿਣਾ। ਥੋੜਾ ਜਿਹਾ ਜ਼ਿਕਰ ਕਰਾਂਗਾ 2 ਕੁ ਮਿੰਟ ਵਿੱਚ, ਜਿਹੜਾ ਪ੍ਰਸੰਗ ਚੱਲਦਾ ਸੀ ਉਹਨੂੰ ਪੂਰਾ ਕਰੀਏ 2 ਕੁ ਮਿੰਟ। ਭਾਈ ਲਹਿਣਾ ਆਇਆ ਭਾਈ ਸਿੰਹੇ ਦੇ ਘਰ, ਦੁਕਾਨ ਉਹਨੇ ਬੰਦ ਕਰ ਦਿੱਤੀ, ਪ੍ਰਭਾਵਿਤ ਹੋ ਗਿਆ। ਜਦੋਂ ਉਹਦੇ ਘਰ ਆ ਕੇ ਵੇਖਿਆ ਤੇ ਉਹਦੀ ਛੋਟੀ ਜਿਹੀ ਛੱਪੜੀ, ਛੋਟਾ ਜਿਹਾ ਮਕਾਨ, ਕੱਚਾ ਜਿਹਾ, ਦਰਵਾਜ਼ੇ ਖਿੜਕੀਆਂ ਵੀ ਕੋਈ ਅੱਛੀਆਂ ਨਹੀਂ ਸਨ ਬਹੁਤੀਆਂ। ਇਹਨੇ ਬਾਹਰ ਖਲੋ ਕੇ ਵੇਖਿਆ, ਜਾ ਕੇ ਕਹਿੰਦਾ ਭਾਗਵਾਨ ਨੇ ਵੇਖ ਅੱਜ ਗੁਰੂ ਦੀ ਕਿਰਪਾ ਹੋ ਗਈ, ਬਾਬਾ ਨਾਨਕ ਤਰੁੱਠ ਪਿਆ ਆਪਣੇ ਉੱਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ, ਵੇਖ ਅੱਜ ਇੱਕ ਟਕੇ ਦਾ ਆਟਾ ਮਿਲ ਗਿਆ, ਲੈ ਪਕਾ ਪ੍ਰਸ਼ਾਦੇ ਛਕੀਏ, 3 ਦਿਨਾਂ ਦੇ ਭੁੱਖਿਆਂ, ਨਾ ਕੁਝ ਤੂੰ ਖਾਧਾ ਨਾ ਬੱਚੇ ਨੂੰ ਦੁੱਧ ਪਿਆਇਆ। ਜਦੋਂ ਪ੍ਰਸ਼ਾਦੇ ਪਕਾਏ ਤੇ 3 ਪੱਕੇ, ਭਾਈ ਲਹਿਣੇ ਦੀਆਂ ਅੱਖਾਂ ਚੋਂ ਪਾਣੀ ਚੱਲਦਾ ਸੀ, ਧੰਨ ਬੀਬੀ ਆ ਇੱਕ ਵਾਰੀ ਵੀ ਨਹੀਂ ਆਖਿਆ, ਉਹ ਵੀ ਅਡੋਲ, ਏਕ ਜੋਤ ਦੋਏ ਮੂਰਤੀ ਧੰਨ ਫਿਰ ਕਹੀਏ ਸੋਏ। ਪਤੀ ਪਤਨੀ ਉਹ ਨਹੀਂ ਜਿਹੜੇ ਇਕੱਠੇ ਬਹਿੰਦੇ ਨੇ, ਪਤੀ ਪਤਨੀ ਉਹ ਨਹੀਂ ਇਕੱਠੇ ਫੋਟੋ ਖਿਚਾ ਲਈ ਤੇ ਪਤੀ ਪਤਨੀ ਤੇ ਵਿਆਹ ਹੋ ਗਿਆ। ਕਹਿੰਦੇ ਨਹੀਂ, ਸੱਚੇ ਪਾਤਸ਼ਾਹ ਕਹਿੰਦੇ ਨੇ ਪਤੀ ਪਤਨੀ ਉਹ ਨੇ ਜਿਨ੍ਹਾਂ ਦੇ ਮਨ ਇੱਕ ਨੇ ਤੇ ਮੂਰਤਾਂ 2 ਨੇ। ਆਖੋ ਸਤਨਾਮ। ਮਨ ਇੱਕ ਨੇ, ਸਲਾਹ ਇੱਕ, ਵਿਚਾਰ ਇੱਕ, ਸਰੀਰ 2 ਨੇ, ਸੋਚ ਇੱਕ, ਏਕ ਜੋਤ ਦੋਏ ਮੂਰਤੀ, ਮੂਰਤਾਂ 2 ਨੇ, ਮਨ ਇੱਕ ਚਾਹੀਦੇ ਆ, ਇੱਕ ਦਾ ਮੂੰਹ ਉਧਰ ਇੱਕ ਦਾ ਮੂੰਹ ਉਧਰ, ਉਹ ਤੇ ਨਰਕ ਹੈ, ਪ੍ਰਤੱਖ ਨਰਕ, ਉਹ ਕਾਹਦਾ ਜੀਵਨ। ਬੀਬੀ ਖੁਸ਼ ਹੋ ਕੇ ਉਹਨੇ ਆਖਿਆ ਹੀ ਨਹੀਂ ਵੀ ਜਿੱਥੋਂ ਮਰਜ਼ੀ ਕਮਾ ਕੇ ਲਿਆ, ਭਾਵੇਂ ਚੋਰੀ ਕਰ, ਭਾਵੇਂ ਠੱਗੀ, ਆਖਣ ਲੱਗੀ ਸਿੱਖੀ ਸਾਂਭ ਕੇ ਰੱਖੀ, ਭੁੱਖੇ ਗੁਜ਼ਾਰਾ ਕਰ ਲਾਂਗਾ। ਵੇਖੀ ਕਿਤੇ ਧਰਮ ਧੋਣਾ ਡੋਲ ਜਾਈ, ਭੁੱਖੇ ਗੁਜ਼ਾਰਾ ਕਰਨਾ ਮਨਜ਼ੂਰ। ਤੇ ਸਾਧ ਸੰਗਤ ਪ੍ਰਸ਼ਾਦਾ ਪੱਕਿਆ, 3 ਪੱਕੇ, ਭਾਈ ਲਹਿਣਾ ਤੇ ਅੱਗੇ ਹੀ ਅੱਖਾਂ ਚੋਂ ਪਾਣੀ ਸੀ, ਵੇਖ ਵੇਖ ਕੇ ਜੀਵਨ ਬਾਹਰ ਖੜਾ ਦੇਖਦਾ। ਤੇ ਇਹਨੇ ਨੂੰ ਇੱਕ ਫਕੀਰ ਆਇਆ ਕੋਈ ਮੰਗਤਾ, ਫਕੀਰ ਸੀ ਕੋਈ, ਕੋਈ ਸਾਧੂ, ਉਹਨੇ ਅਲਖ ਜਗਾਤ ਦੀ ਆਵਾਜ਼ ਦਿੱਤੀ, ਉਹ ਭਾਈ ਗੁਰਸਿੱਖੋ ਮੈਂ ਤੁਹਾਡਾ ਸਾਰਾ ਪਿੰਡ ਫਿਰ ਕੇ ਵੇਖ ਲਿਆ, ਤੁਹਾਡੇ ਪਿੰਡ ਵਿੱਚ ਕਿਸੇ ਨੇ ਮੈਨੂੰ ਖੈਰ ਨਹੀਂ ਪਾਈ, ਤੇ ਤੁਹਾਡੇ ਦਰ ਦੇ ਉੱਤੇ ਆਇਆ, ਕੁਛ ਨਾ ਕੁਛ ਮੇਰੀ ਝੋਲੀ ਚ ਪਾ ਦੇ। 2-3 ਪ੍ਰਸ਼ਾਦੇ ਸੀ ਸਿੰਹਾਂ ਤੇ, ਕਹਿੰਦਾ ਸੀ ਭਾਗਵਾਨ ਨੇ ਤੂੰ 2 ਸ਼ਕਲ ਹੈ, ਤੂੰ ਬੱਚੇ ਨੂੰ ਦੁੱਧ ਪਿਆਉਣਾ। ਉਹ ਘਰ ਵਾਲੀ ਕਹਿੰਦੀ ਸੀ ਨਹੀਂ ਜੀ ਤੁਸੀਂ 2 ਸ਼ਕਲੋ, ਕਿਉਂਕਿ ਤੁਸੀਂ ਸਾਰਾ ਦਿਨ ਕੰਮ ਕਰਕੇ ਆਏ ਹੋ, ਤੁਸੀਂ ਸਵੇਰੇ ਵੀ ਕੰਮ ਕਰਨਾ ਪ੍ਰਸ਼ਾਦਾ। ਉਹ ਕਹਿੰਦਾ ਤੂੰ 2 ਸ਼ਕ, ਉਹ ਕਹਿੰਦੀ ਸੀ ਤੁਸੀਂ 2 ਸ਼ਕ। ਉਹ ਬਾਹਰੋਂ ਜਦੋਂ ਆਵਾਜ਼ ਆਈ ਤੇ ਆਖਣ ਲੱਗਾ ਭਾਗਵਾਨ ਨੇ, ਮਹਾਰਾਜ ਨੇ ਆਪੇ ਫੈਸਲਾ ਕਰ ਦਿੱਤਾ, ਆ ਲੈ ਜਾ ਇੱਕ ਪ੍ਰਸ਼ਾਦਾ ਬਾਹਰ ਫਕੀਰ ਨੂੰ ਦੇ ਆ, ਇੱਕ ਇੱਕ ਆਪਾਂ ਛਕ ਲੈਂਦੇ। 3 ਹੀ ਪ੍ਰਸ਼ਾਦੇ ਨੇ, 3 ਦਿਨਾਂ ਦੇ ਭੁੱਖੇ ਨੇ, 1 ਪ੍ਰਸ਼ਾਦਾ ਦੇਣਾ ਵੀ ਬੜੀ ਵੱਡੀ ਗੱਲ ਸੀ, ਪ੍ਰਸ਼ਾਦਾ ਦੇ ਆਏ ਭਾਈ ਲਹਿਣਾ ਹੈਰਾਨ। ਉਹ ਫਕੀਰ ਨੇ ਪ੍ਰਸ਼ਾਦਾ ਛਕਿਆ, ਜੇ ਛਕਣ ਹੀ ਲੱਗੇ ਸੀ ਬਾਹਰੋਂ ਫੇਰ ਆਵਾਜ਼ ਆ ਗਈ, ਭਾਈ ਭੁੱਖ ਅਜੇ ਹੋਰ ਲੱਗੀ। ਕਹਿੰਦਾ ਭਾਗਵਾਨ ਨੇ 1 ਨਾਲ ਗੁਜ਼ਾਰਾ ਕਰ ਲਾਂਗੇ ਆਪਾਂ, ਅੱਧਾ ਅੱਧਾ ਛਕਦੇ, ਦੂਜਾ ਵੀ ਦੇ ਆ। ਦਰ ਤੇ ਆਇਆ ਫਕੀਰ ਭੁੱਖਾ ਨਾ ਜਾਏ, ਇਹ ਗ੍ਰਿਸ਼ਤੀ ਦਾ ਧਰਮ ਹੈ ਵੀ ਜੇ ਆ ਜਾਏ ਕੋਈ ਤੇ ਖਾਲੀ ਨਾ ਜਾਏ, ਉਹ ਭੁੱਖਾ ਨਹੀਂ ਜਾਣਾ ਚਾਹੀਦਾ, ਇਹ ਗ੍ਰਿਸ਼ਤੀ ਦਾ ਧਰਮ। ਤੇ 1 ਪ੍ਰਸ਼ਾਦਾ ਰਹਿ ਗਿਆ, ਦੂਜਾ ਵੀ ਦੇ ਆਏ, ਭਾਈ ਲੈਣਾ ਹੋਰ ਹੈਰਾਨ। ਜਦੋਂ 2 ਨੇ ਛਕ ਲਏ, ਉਹਨੇ ਫੇਰ ਆਵਾਜ਼ ਮਾਰਤੀ, ਕਹਿੰਦਾ ਭੁੱਖ ਅਜੇ ਵੀ ਲੱਗੀ, ਜੇ ਆਪਣੇ ਵਰਗਾ ਹੁੰਦਾ ਹੋ ਸਕਦਾ ਡਾਂਗ ਹੀ ਚੁੱਕ ਲੈਂਦਾ ਵੀ ਰਜਾਈਏ ਹੁਣ, ਆਪਣੇ ਵਰਗਾ ਹੁੰਦਾ। ਨਹੀਂ ਨਹੀਂ, ਉਹ ਆਪਣੇ ਵਰਗਾ ਨਹੀਂ ਸੀ, ਪ੍ਰਸ਼ਾਦਾ 2 ਦੇ ਆਏ। ਕਹਿਣ ਲੱਗਾ ਭਾਗਵਾਨ ਨੇ ਸਮਝ ਲਾਂਗੇ ਜਿੱਥੇ ਹੋਰ ਉੱਥੇ ਹੋਰ ਸਹੀ, ਦਿਹਾੜੀ ਮਿਲੀ ਗਈ ਨਹੀਂ, ਆਪਾਂ ਭੁੱਖੇ ਹੀ ਗੁਜ਼ਾਰਾ ਕਰ ਲਾਂਗੇ, ਆ ਵੀ ਦੇ ਆ। ਜਦੋਂ 3 ਪ੍ਰਸ਼ਾਦਾ ਵੀ ਦੇਣ ਗਏ, ਘਰ ਵਾਲੀ ਬੀਬੀ ਪ੍ਰਸ਼ਾਦਾ ਫੜਾ ਕੇ ਮੁੜੀ ਤੇ ਲਹਿਣਾ ਜੀ ਸਿੰਹੇ ਦੇ ਚਰਨਾਂ ਤੇ ਡਿੱਗ ਭੱਜ ਕੇ, ਸਿੰਹੇ ਮੈਨੂੰ ਆਪਣੇ ਚਰਨਾਂ ਨਾਲ ਜੋੜ, ਮੈਂ ਦੁਕਾਨ ਛੱਡੀ ਅੱਜ, ਤੂੰ ਇਹੋ ਜਿਹਾ ਸਿੱਖ, 3 ਦਿਨਾਂ ਦਾ ਭੁੱਖਾ, ਪਹਿਲਾਂ ਮੈਂ ਆਟਾ ਪਾਇਆ ਤੂੰ ਤਾਂ ਨਹੀਂ ਲਿਆ। ਦਾਸ ਸਰਜ ਕਰ ਰਿਹਾ ਸੀ ਆਪਣਾ ਜੀਵਨ ਹੀ ਇੱਦਾਂ ਦਾ ਬਣਾਈਏ, ਸਾਡੇ ਵੱਲ ਵੇਖ ਕੇ ਹੀ ਰੰਗ ਚੜ ਜਾ, ਆਪਣਾ ਹੀ ਜੀਵਨ ਇੱਦਾਂ। ਜਦੋਂ ਇੰਨਾ ਵੇਖਿਆ ਤੇ ਭਾਈ ਸਿੰਹੇ ਨੇ ਲਹਿਣੇ ਨੂੰ ਚੁੱਕਿਆ, ਲਹਿਣਿਆ ਮੇਰੇ ਚਰਨਾਂ ਨਾਲ ਜੁੜ ਕੇ ਤੈਨੂੰ ਕੀ ਲੱਭਣਾ, ਚੱਲ ਤੈਨੂੰ ਉਹਦੇ ਚਰਨਾਂ ਨਾਲ ਜੋੜਾਂ ਜਿਹਦੇ ਚਰਨਾਂ ਨਾਲ ਜੁੜ ਕੇ ਲੱਖਾਂ ਤਰ ਗਏ ਨੇ, ਲੱਖਾਂ ਨੇ ਤਰ ਜਾਣਾ, ਸਾਰੀ ਦੁਨੀਆਂ ਨੂੰ ਤਾਰਨ ਆਇਆ ਬਾਬਾ ਨਾਨਕ, ਚੱਲ ਉਹਦੇ ਕੋਲ ਚੱਲੀਏ। ਫਿਰ ਸਾਧ ਸੰਗਤ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੀਆਂ ਚਰਨਾਂ 'ਚ ਆਏ ਸੀ ਤੇ ਉਹਨਾਂ ਨੂੰ ਜੋੜਨ ਵਾਲਾ ਉਹਨਾਂ ਦਾ ਵਿਚੋਲਾ ਬਣਿਆ ਸੀ ਭਾਈ ਸਿੰਹਾ ਤੇ ਭਾਈ ਲਹਿਣਾ ਜੀ ਹੋਈ ਨੇ ਜਿਹੜੇ ਬਾਅਦ ਵਿੱਚ ਦੂਜੇ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਬਣੇ ਆ। ਖੁਸ਼ ਸਤਸੰਗ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜੋ ਬਣੇ ਤੇ ਜੋੜਨ ਵਾਲਾ ਸੀ ਭਾਈ ਸਿੰਹਾ। ਆਪਣਾ ਜੀਵਨ ਏਦਾਂ ਦਾ ਬਣਾਈਏ ਸਾਡੇ ਵੱਲ ਵੇਖ ਕੇ ਜੀਵਨ ਬਣੇ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖੰਨਿਓ ਤਿੱਖੀ ਵੱਲ ਹੋ ਨਿੱਕੀ ਏਤ ਮਾਰਗ ਜਾਣਾ, ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸ਼ਨਾ ਸਮਾਣੀ, ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ। ਕਹਿੰਦੇ ਰੱਬ ਦੇ ਪਿਆਰਿਆਂ ਦੀ ਚਾਲ ਸਾਰੀ ਦੁਨੀਆਂ ਨਾਲੋਂ ਵੱਖਰੀ ਆ।
ਜੋੜ ਕਦੇ ਨਾ ਆਇਆ ਤੇਰਿਆਂ ਭਗਤਾਂ ਤੇ ਸੰਸਾਰੀਆਂ, ਜੋੜ ਕਦੇ ਨਾ ਆਇਆ ਤੇਰਿਆਂ ਭਗਤਾਂ ਤੇ ਸੰਸਾਰੀਆਂ।
ਬੋਲੋ ਸਾਰੇ
ਭਗਤਾਂ ਤੇ ਸੰਸਾਰੀਆਂ, ਜੋੜ ਕਦੇ ਨਾ ਆਇਆ ਤੇਰਿਆਂ ਭਗਤਾਂ ਤੇ ਸੰਸਾਰੀਆਂ, ਤੇਰਿਆਂ ਭਗਤਾਂ ਤੇ ਸੰਸਾਰੀਆਂ।
ਬੋਲੋ
ਸੁਣੇ। ਰੱਬ ਦੇ ਪਿਆਰਿਆਂ ਦੀ ਭਗਤਾਂ ਦੀ ਚਾਲ ਨਿਰਾਲੀ ਹੈ। ਉਹ ਦੁਨੀਆਂ ਨਾਲੋਂ ਉਹ ਸੰਸਾਰ ਨਾਲੋਂ ਵੱਖਰੇ ਹਨ। ਸੰਗਤ ਜੀ, ਪੰਜ ਪਿਆਰੇ ਸਟੇਜ ਤੇ ਆਉਣਗੇ, ਆਪਾਂ ਸਾਰੇ ਦਰਸ਼ਨ ਕਰਾਂਗੇ ਉਹ ਸੰਗਤਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ। ਤੇ ਬੇਨਤੀ ਹੈ ਉਹ ਢੋਲ ਵਾਲਿਆਂ ਨੂੰ ਕਿ ਬੰਦ ਕਰ ਦਿਓ ਭਾਈ ਢੋਲ ਵਜਾਉਣਾ। ਇੱਧਰ ਸੰਗਤ ਦਾ ਧਿਆਨ ਟੁੱਟਦਾ, ਜਿਹੜਾ ਢੋਲ ਵਜਾ ਰਹੇ ਨੇ ਉਹਨਾਂ ਨੂੰ ਬੇਨਤੀ ਹੈ ਬੰਦ ਕਰ ਦਿਓ। ਪੰਜ ਪਿਆਰੇ ਸਟੇਜ ਤੇ ਆਉਣਗੇ, ਸੰਗਤ ਇਸੇ ਤਰ੍ਹਾਂ ਬਹਿ ਕੇ ਦਰਸ਼ਨ ਕਰਿਓ। ਉੱਠਣਾ ਚੰਗਾ ਨਹੀਂ ਲੱਗਦਾ, ਆਪ ਤੇ ਸਾਰੇ ਹੀ ਸਤਸੰਗੀ ਹੋ। ਇਹਨਾਂ ਸਾਧੂਆਂ ਨੂੰ ਨਹੀਂ ਪਤਾ ਜਿੰਨਾ ਤੁਹਾਨੂੰ ਪਤਾ। ਕਹਿੰਦੇ ਨੇ 12-12 ਸਾਲ ਰਹੀ ਹੈ ਸੰਤਾਂ ਦੀ ਟੋਲੀ, ਫਿਰ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ, ਤੇ ਤੁਹਾਡਾ ਤੇ ਜਨਮ ਹੀ ਸਾਧੂਆਂ ਦੇ ਘਰ ਚ ਹੋਇਆ। ਆਖੋ ਸਤਨਾਮ। ਤੁਹਾਡਾ ਤੇ ਇਲਾਕਾ ਹੀ ਮਹਾਂਪੁਰਸ਼ਾਂ ਦਾ ਆ, ਤੇ ਤੁਸੀਂ ਤੇ ਪਲੇ ਹੀ ਉਹਨਾਂ ਦੀਆਂ ਗੋਦਾਂ ਚੋਂ ਪਿਆਰੇ ਹੋ। ਇੱਥੇ ਕਹਿਣਾ ਨਾ ਪਵੇ ਮੈਨੂੰ ਕਿ ਬੈਠੋ, ਪਤਾ ਹੀ ਆ ਸਾਰਿਆਂ ਨੂੰ ਕਿ ਸਾਧ ਸੰਗਤ ਵਿੱਚ ਬੈਠੀ ਦਾ ਕੀ। ਨਵਿਆਂ ਇਲਾਕਿਆਂ ਚ ਜਾਓ ਨਹੀਂ ਪਤਾ ਹੁੰਦਾ, ਪਰ ਜਿੱਥੇ ਇੰਨਾ ਸਮਾਂ ਹੋ ਗਿਆ, ਬਹੁਤ ਸਮਾਂ, ਮਹਾਂਪੁਰਸ਼ਾਂ ਨੇ ਆਪ ਜੀ ਨੂੰ ਪਤਾ ਹੈ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਵੀ ਮਰਜ ਕਹਿੰਦੇ ਹੁੰਦੇ ਸੀ, ਪਹਿਲਾਂ ਦਾਸ ਬੋਲੇਗਾ ਫਿਰ ਸਾਰੇ ਭਾਈ ਫਿਰ ਬੀਬੀਆਂ, ਮਹਾਰਾਜ ਹਮੇਸ਼ਾ ਕਹਿੰਦੇ। ਕਈ ਵਾਰੀ ਕੈਸਟਾਂ ਚ ਰਿਕਾਰਡ ਆ, ਅਰਦਾਸ ਹੋਣ ਤੋਂ ਪਹਿਲਾਂ ਵੀ ਕਹਿੰਦੇ ਨੇ ਲਓ ਭਾਈ ਹੁਣ ਅਰਦਾਸ ਹੋਏਗੀ, ਫਿਰ ਸੰਗਤ ਖੜੀ ਹੁੰਦੀ। ਉਦੋਂ ਇੰਨਾ ਵੀ ਨਹੀਂ ਸੀ ਪਤਾ ਹੁੰਦਾ ਵੀ ਅਰਦਾਸ ਹੋਣੀ ਆ ਤੇ ਹੁਣ ਖੜੇ ਹੋਣਾ ਆਪਾਂ। ਮਹਾਰਾਜ ਨੇ ਕੱਲੀ ਕੱਲੀ ਗੱਲ ਸਿਖਾਈ ਤੇ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਹੁਣ ਤੇ ਬਹੁਤ ਅੱਗੇ ਲੰਘ। ਸੋ ਆਓ ਉਹ ਸੰਗਤਾਂ ਭਾਈ ਜਿਹੜੇ ਅੱਜ ਅਮਰ ਦੀ ਦਾਤ ਪ੍ਰਾਪਤ ਕਰਕੇ ਗੁਰੂ ਵਾਲੇ ਬਣ ਕੇ ਆ ਰਹੇ ਹਨ, ਉਹਨਾਂ ਨੂੰ ਜੀ ਆਇਆਂ ਨੂੰ ਆਪਾਂ ਸਾਰੇ ਕਵਾਂਗੇ। ਤੇ ਸੰਗਤ ਜੀ ਇਸੇ ਤਰ੍ਹਾਂ ਪਿਆਰ ਨਾਲ ਆਪਣੇ ਬੈਠੇ ਰਹਿਣਾ, ਕਿਸੇ ਨੇ ਖੜੇ ਨਹੀਂ ਹੋਣਾ। ਪੰਜ ਪਿਆਰਿਆਂ ਦਾ ਸਤਿਕਾਰ, ਗੁਰੂ ਗੋਬਿੰਦ ਸਿੰਘ ਦਾ ਸਤਿਕਾਰ। ਮਰਦ ਦਾ ਹੁਕਮ ਸੀ ਮੇਰੇ ਦਰਸ਼ਨ, ਪੰਜ ਪਿਆਰਿਆਂ ਦੇ ਦਰਸ਼ਨ ਮੇਰੇ ਦਰਸ਼ਨ, ਪੰਜਾਂ ਦਾ ਹੁਕਮ ਮੇਰਾ ਹੁਕਮ, ਪੰਜਾਂ ਦਾ ਫੈਸਲਾ ਮੇਰਾ ਫੈਸਲਾ। ਮਹਾਰਾਜ ਦੇ ਹੁੰਦਿਆਂ ਵੀ ਜੇ ਕਿਸੇ ਨੇ ਆ ਕੇ ਆਖਿਆ ਨਾ ਕਿ ਮਹਾਰਾਜ ਅੰਮ੍ਰਿਤ ਤੇ ਤੁਹਾਡੇ ਤੋਂ ਛਕਣਾ, ਗੁਰੂ ਅਸੀਂ ਤੁਹਾਨੂੰ ਬਣਾਉਣਾ, ਤੇ ਮਹਾਰਾਜ ਨੇ ਆਖਣਾ ਨਹੀਂ ਭਾਈ ਗੁਰੂ ਤੁਹਾਡੇ ਗੁਰੂ ਗ੍ਰੰਥ ਸਾਹਿਬ ਨੇ, ਮੈਨੂੰ ਤੁਸੀਂ ਪਿਤਾ ਕਹਿ ਸਕਦੇ ਹੋ, ਤੇ ਮੈਂ ਇਕੱਲਾ ਤੁਹਾਨੂੰ ਗੁਰਮੰਤਰ ਨਹੀਂ ਦੇ ਸਕਦਾ। ਜੇ ਨਾਮ ਦੇਣਗੇ ਤੇ ਪੰਜ ਪਿਆਰੇ ਦੇਣਗੇ। ਆਖੋ ਸਤਨਾਮ। ਸੋ ਪੰਜ ਪਿਆਰਿਆਂ ਦਾ ਦਰਜਾ ਬਹੁਤ ਵੱਡਾ ਹੈ। ਪੰਜ ਪਿਆਰੇ ਸਟੇਜ ਤੇ ਆਉਣਗੇ, ਆਪਾਂ ਸਾਰੇ ਉਹਨਾਂ ਦਾ ਦਰਸ਼ਨ ਕਰਾਂਗੇ। ਪਿਆਰ ਨਾਲ ਸਾਰੇ ਬੈਠੋ, ਕੋਈ ਵੀ ਖੜਾ ਨਾ ਹੋਵੇ। ਸੋ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਭਾਗਾਂ ਵਾਲੇ ਨੇ ਜਿਹੜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਆਏ ਨੇ। ਇੱਕ ਦਿਨ ਸਤਿਗੁਰ ਮੈਂਡੇ ਪਾਸੋਂ ਮੈਂ ਪ੍ਰੇਮ ਸੁਰਾਹੀ ਪੀਤੀ, ਪਾਗ ਹਮਾਰੇ ਲਿਖੀ ਫਕੀਰੀ, ਸੋ ਮਸਤਕ ਧਰ ਲੀਤੀ, ਪਿਛਲਾ ਜਨਮ ਅਕਾਰਥ ਖੋਇਆ, ਪਿਛਲਾ ਜਨਮ ਅਕਾਰਥ ਖੋਇਆ, ਹਰ ਕੀ ਭਗਤ ਨਾ ਕੀਤੀ, ਆਗੇ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ, ਪਿੱਛੇ ਜੋ ਬੀਤੀ ਸੋ ਬੀਤੀ, ਹੁਣ ਤਾਂ ਬਣਾ ਲੈ ਆਪਣੇ।
ਭਾਗਾਂ ਵਾਲੇ ਹਨ ਜਿਹੜੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਮਰਦ ਚਰਨਾਂ 'ਚ ਪਹੁੰਚੇ। ਭਾਵੇਂ ਕਿ ਦੋ ਦਿਨ ਸਮਾਗਮ ਵਿੱਚ ਹਾਜ਼ਰੀ ਨਹੀਂ ਭਰੀ ਗਈ, ਕੱਲ 3 ਵਜੇ ਇੱਥੋਂ ਪਤਾ ਲੱਗਾ, ਪਹਿਲਾਂ ਤਾਂ ਇਹੀ ਸੀ ਕਿ ਦੀਵਾਨ ਲੱਗ ਨਹੀਂ ਸਕਦਾ, ਅਤੇ ਅਸੀਂ ਤਿਆਰੀ ਵੀ ਕੀਤੀ, ਜਦੋਂ ਚੱਲਣ ਲੱਗੇ ਪਤਾ ਲੱਗਾ ਵੀ ਨਹੀਂ ਹਾਜ਼ਰੀ ਭਰ ਹੋਣੀ, ਅੱਜ ਬਾਰਿਸ਼ ਕਰਕੇ ਉੱਥੇ ਮੌਸਮ ਬਹੁਤ ਖਰਾਬ ਸੀ। ਤੇ ਸਾਧ ਸੰਗਤ ਜੀ ਫਿਰ 3 ਵਜੇ ਇਹ ਗੱਲ ਦਾ ਪਤਾ ਲੱਗਾ ਵੀ ਦੀਵਾਨ ਲੱਗ ਸਕਦਾ, ਜੇ 3 ਵਜੇ ਚੱਲਦੇ ਤੇ ਇੱਥੇ 4:30 ਪਹੁੰਚਦੇ। ਸਾਰਾ ਰੋਡ ਵੀ ਬਣ ਰਿਹਾ ਸੀ ਨਾਭੇ ਤੋਂ ਮਲੇਰਕੋਟਲੇ ਨੂੰ ਆਉਣ ਵਾਲਾ ਜਿਹੜਾ, ਤੇ ਫਿਰ 4:30-4:45 ਆ ਕੇ ਫਿਰ ਗੱਲ ਨਹੀਂ ਸੀ ਬਣਦੀ। ਸੋ ਇਸ ਕਰਕੇ 2 ਦਿਨ ਹਾਜ਼ਰੀ ਭਾਰੀ ਨਹੀਂ ਹੋਈ। ਤੇ ਇੱਥੋਂ ਦੇ ਗੁਰਮੁਖਾਂ ਨੇ ਉਪਰਾਲਾ ਕੀਤਾ, ਮੈਨੂੰ ਕੈਨੇਡਾ ਵੀ ਮਿਲੇ। ਦਾਸ ਉਦੋਂ ਵੀ ਕਹਿੰਦਾ ਰਿਹਾ ਵੀ 1 ਦਿਨ ਦਾ ਆਪਾਂ ਰੱਖ ਲੈਂਦੇ ਹਾਂ ਪ੍ਰੋਗਰਾਮ, ਕਹਿੰਦੇ ਨਹੀਂ 3 ਹੀ ਰੱਖਣੇ, ਪਰ ਚਲੋ ਸਵਾ 1 ਦਿਨ ਦਾ ਹੀ ਬਣਿਆ, ਸਤਿਗੁਰ ਦਾ ਹੁਕਮ ਸੀ। ਜਿਵੇਂ ਫਿਰ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ 128 ਪੁਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ ਹਨ। ਇਹ 2 ਦਿਨ ਸਮਾਗਮ ਮਰ ਦੀ ਮਿਹਰ ਨਾਲ ਹੁੰਦਾ, 400-500 ਤੱਕ ਵੀ ਮਰ ਦੀ ਕਿਰਪਾ ਹੋਣੀ ਸੀ, ਪਰ ਚਲੋ ਇਹ ਵੀ ਹੁਕਮ ਹੈ ਸੱਚੇ ਪਾਤਸ਼ਾਹ ਦਾ ਰਜ਼ਾ ਹੈ, ਜਿਨ੍ਹਾਂ ਦੇ ਭਾਗਾਂ ਵਿੱਚ ਸੀ ਉਹਨਾਂ ਨੂੰ ਇਹ ਦਾਤ ਮਿਲ ਗਈ। ਸੋ ਆਓ ਥੋੜ੍ਹਾ ਜਿਹਾ ਸਮਾਂ ਸੰਗਤ ਜੀ ਇਕਾਗਰਤਾ ਬਣਾਉਣ ਦਾ ਯਤਨ ਕਰਨਾ। ਉਹ ਭਾਗਾਂ ਵਾਲੇ ਨੇ ਲੱਖ ਲੱਖ ਵਧਾਈਆਂ ਨੇ ਉਹਨਾਂ ਨੂੰ, ਅਸਲੀ ਵਧਾਈ ਤੇ ਇਹੀ ਆ, ਬੱਚਾ ਜਨਮ ਲੈਂਦਾ ਲੋਕ ਵਧਾਈਆਂ ਦਿੰਦੇ ਨੇ, ਅਸੀਂ ਬੜੇ ਖੁਸ਼ ਹੁੰਦੇ ਹਾਂ, ਕੀ ਪਤਾ ਭਾਈ ਉਹਨੇ ਵੱਡਾ ਹੋ ਕੇ ਵਧਾਉਣਾ ਕਿ ਘਟਾਉਣਾ। ਜਿਨ੍ਹਾਂ ਦੇ ਪੁੱਤ ਨਲਾਇਕ ਨਿਕਲੇ ਨੇ ਜਿਸ ਦਿਨ ਉਹ ਜੰਮੇ ਸੀ, ਵਧਾਈਆਂ ਤੇ ਲੋਕਾਂ ਨੇ ਉਦਣ ਵੀ ਦਿੱਤੀਆਂ ਸੀ, ਪਰ ਵਧਾਈ ਹੋਈ ਤੇ ਨਾ ਨਾ ਨਕਲੀ ਆ ਨਾ ਵਧਾਈ ਹੋਈ। ਕਈ ਵਾਰੀ ਨੂੰਹ ਆਵੇ ਘਰ 'ਚ ਤੇ ਬੀਬੀ ਬੜੀ ਖੁਸ਼ ਹੁੰਦੀ, ਬੀਬੀ ਨੂੰ ਵਧਾਈਆਂ ਦੇਣਗੇ ਲੋਕ, ਵਧਾਈ ਹੋਵੇ ਭੈਣ ਨੂੰਹ ਆਈ ਆ ਤੇਰੀ, ਤੇ ਮਹੀਨਾ ਕੁ ਲੰਘਦਾ ਬਾਅਦ 'ਚ ਕਹਿੰਦੀ ਕਾਹਦੀ ਨੂੰਹ ਆਈ ਆ, ਹੁਣ ਮੁੰਡਾ ਮੇਰੀ ਗੱਲ ਹੀ ਨਹੀਂ ਸੁਣਦਾ। ਹੋ ਗਈ ਨਾ ਵਧਾਈ ਫਿੱਕੀ, ਵਧਾਈ ਝੂਠੀ ਹੋ ਗਈ, ਪਰ ਉਹ ਨਕਲੀ ਵਧਾਈਆਂ ਨੇ। ਅਸਲੀ ਵਧਾਈ ਆ ਜਿਹੜਾ ਗੁਰਮਤ ਵੱਲ ਵਧੇ, ਜਿਹੜਾ ਨਿਤਨੇਮ ਵਧੇ, ਜਿਹੜਾ ਬਾਣੀ ਪੜ੍ਹਨ ਲੱਗ ਗਿਆ, ਜਿਹੜਾ ਸੇਵਾ ਕਰਨ ਲੱਗ ਗਿਆ, ਜਿਹਦੇ ਘਰ ਮਰਦ ਦੇ ਚਰਨ ਪੈਣ, ਉਹਨੂੰ ਵਧਾਈ ਦਿਆ ਕਰੋ, ਇਹ ਅਸਲੀ ਵਧਾਈ ਆ। ਮਹਾਂਪੁਰਸ਼ਾਂ ਕੋਲ ਇੱਕ ਪ੍ਰੇਮੀ ਮਠਿਆਈ ਲੈ ਕੇ ਚੱਲਿਆ ਗਿਆ, ਕਹਿੰਦਾ ਜੀ ਮੁੰਡਾ ਹੋਇਆ। ਮਹਾਂਪੁਰਸ਼ ਚੁੱਪ ਕਰ ਗਿਆ, ਕਹਿੰਦਾ ਬਾਬਾ ਜੀ ਵਧਾਈ ਤੇ ਦਿਓ। ਮਹਾਂਪੁਰਸ਼ ਆਖਣ ਲੱਗੇ ਜੇ ਜਿਉਂਦਾ ਰਿਹਾ 25-30 ਸਾਲ ਤੇ ਫਿਰ ਵਧਾਈ ਦਿਆ। ਕਹਿੰਦੇ ਕਿਉਂ? ਕਹਿੰਦੇ ਮੈਂ ਵਧਾਈ ਕਹਿ ਦਿਆਂ ਪੁੱਤਰ ਵਧਾਏ ਨਾ ਤੈਨੂੰ, ਪਤਾ ਤੇ ਵੱਡੇ ਹੋਏ ਦਾ ਲੱਗਣਾ, ਜਦੋਂ 25-30 ਸਾਲ ਲੰਘਣਗੇ ਫਿਰ ਪਤਾ ਲੱਗੂ ਵੀ ਵਧਾਉਂਦਾ ਕਿ ਨਹੀਂ, ਫਿਰ ਵਧਾਈ ਦੇ। ਸੰਗਤ ਜੀ ਅਸਲੀ ਪਤਾ ਤੇ ਬਾਅਦ ਵਿੱਚ ਲੱਗਦਾ, ਉਦਾਂ ਤੇ ਸਾਰੇ ਹੀ ਕਹਿੰਦੇ ਆ ਵਧਾਈਆਂ ਤੇ ਸਭ ਨੂੰ ਹੀ ਮਿਲਦੀਆਂ ਨੇ, ਪਰ ਇੱਜ਼ਤ ਵਧਾਉਂਦਾ ਬਾਪੂ ਦੀ ਪੱਗ ਉੱਚੀ ਕਰਨ ਵਾਲਾ ਕੋਈ ਵਿਰਲਾ ਵਿਰਲਾ ਹੁੰਦਾ। ਸੋ ਸਤਿਸੰਗ ਦਾਸ ਸਾਹਿਬ ਜੀ ਦੇ ਚਰਨਾਂ ਚਰਜ ਕਰ ਰਿਹਾ ਸੀ ਕਿ ਆਪਣਾ ਜੀਵਨ ਏਦਾਂ ਦਾ ਬਣਾਈਏ, ਭਾਈ ਲਹਿਣਾ ਭਾਈ ਸਿੰਹੇ ਦੇ ਜੀਵਨ ਤੋਂ ਪ੍ਰਭਾਵਿਤ ਹੋਇਆ, ਤੇ ਜੀਵਨ ਗੁਰੂ ਦੀ ਕਿਰਪਾ ਨਾਲ ਬਣਦਾ। ਜੇ ਕਿਸੇ ਉੱਤੇ ਮਿਹਰ ਹੋ ਜਾਂਦੀ ਆ, ਮਹਾਂਪੁਰਸ਼ ਵੇਖੋ ਇਸ ਗੱਲ ਤੇ ਕਿੰਨਾ ਜ਼ੋਰ ਦਿੰਦੇ ਸੀ, ਤੁਸੀਂ ਸਾਰੇ ਮਹਾਂਪੁਰਸ਼ਾਂ ਦੇ ਬਚਨ ਸੁਣਦੇ ਰਹੇ ਹੋ, ਉਹ ਕਹਿੰਦੇ ਸੀ ਭਾਈ ਆਪਣੇ ਅੰਦਰੋਂ ਹਉਮੈ ਨੂੰ ਕੱਢੋ, ਜੇ ਸੇਵਾ ਕਰਦੇ ਹੋ, ਜੇ ਮਾੜਾ ਮੋਟਾ ਜਪ ਤਪ ਕਰਦੇ ਹੋ, ਨਿਤਨੇਮ ਕਰਦੇ ਹੋ, ਤੇ ਮਾਨ ਨਾ ਕਰ ਬੈਠਣਾ ਵੀ ਮੇਰੇ ਵਰਗਾ ਕੋਈ ਨਹੀਂ, ਵੀ ਬਾਕੀ ਸਾਰੀ ਦੁਨੀਆਂ ਐਵੇਂ ਤੁਰੀ ਫਿਰਦੀ ਹੈ, ਮੈਂ ਇੰਨਾ ਨਿਤਨੇਮ ਕਰਨਾ, ਮੈਂ ਇੰਨਾ ਭਜਨ ਪਾਠ ਕਰਨਾ। ਕਹਿੰਦੇ ਭਾਈ ਹੰਕਾਰ ਨਹੀਂ ਕਰਨਾ, ਇਹ ਹਉਮੈ ਐਸੀ ਆ ਲੱਕੜਾਂ ਦਾ ਢੇਰ ਲੱਗਿਆ ਹੋਵੇ ਸਾੜਨ ਵਾਸਤੇ, ਨਿੱਕੀ ਜੀ ਤੀਲੀ ਹੋਈ ਬਥੇਰੀ ਆ, ਬੰਦਾ ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਭਰਿਆ ਹੋਵੇ ਗੁਣਾਂ ਨਾਲ, ਗੁਣ ਹੀ ਗੁਣ ਹੋਣ, ਪਰ ਮਾੜਾ ਜਿਹਾ ਮਨ ਵਿੱਚ ਮਾਨ ਆ ਜਾਏ ਤੇ ਸਾਰੇ ਗੁਣਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ।
ਸਭ ਕੁਝ ਖਤਮ ਹੋ ਜਾਂਦਾ। ਜਿਸ ਨੂੰ ਆਪ ਖਵਾਏ ਕਰਤਾ ਖੁਸ ਲਏ ਚੰਗਿਆਈ, ਤੇ ਹੰਕਾਰ ਨਹੀਂ ਕਰਨਾ ਚਾਹੀਦਾ। ਮਾਨ ਕਿਸੇ ਵੀ ਪ੍ਰਕਾਰ ਦਾ ਹੋਵੇ ਉਹ ਮਾੜਾ। ਟਾਈਮ ਭਾਵੇਂ ਥੋੜਾ ਹੈ ਪਰ ਆਪਾਂ 15-20 ਮਿੰਟ ਛੋਟਾ ਜਿਹਾ ਇਤਿਹਾਸ। ਮੇਰੀ ਪਹਿਰੇਦਾਰਾਂ ਨੂੰ ਬੇਨਤੀ ਹੈ ਸੰਗਤ ਆਉਣ ਵਾਲੀ ਨੂੰ ਉੱਥੇ ਹੀ ਰੋਕੀ ਚੱਲੋ, ਮੱਥਾ ਟਿਕਾ ਕੇ ਰਾਹ 'ਚ ਹੀ ਬਿਠਾਈ ਚੱਲੋ, ਬਾਅਦ 'ਚ ਅੱਗੇ ਮੱਥਾ ਟਿਕਾ ਲਿਓ। ਪਹਿਰੇਦਾਰ ਆਪ ਹੀ ਸਿਆਣੇ ਹੋ, ਪਹਿਲਾਂ ਹੀ ਰੋਕ ਦਿਆ ਕਰੋ। ਧਿਆਨ ਦੇਣਾ ਸੰਗਤ ਜੀ, ਆਪਾਂ ਸਾਰਿਆਂ ਨੇ ਬੜੀ ਵਾਰੀ ਭਾਈ ਜੋਗੇ ਬਾਰੇ, ਜੋਗੇ ਦਾ ਜ਼ਿਕਰ ਸੁਣਿਆ, ਭਾਈ ਜੋਗੇ ਬਾਰੇ ਪੜ੍ਹਿਆ, ਪਰ ਵੇਖੋ ਇੱਕ ਐਡਾ ਵੱਡਾ ਸੇਵਾਦਾਰ ਤੇ ਮਾੜਾ ਜਿਹਾ ਮਾਨ ਆ ਗਿਆ। ਪਰ ਜੇ ਸੇਵਾ ਕੀਤੀ ਹੋਵੇ, ਜੇ ਨਿਤਨੇਮ ਹੋਵੇ, ਜੇ ਅਸੀਂ ਬਾਣੀ ਪੜ੍ਹਨ ਵਾਲੇ ਹੋਈਏ, ਤੇ ਸੱਚੇ ਪਾਤਸ਼ਾਹ ਹੋਮੇ ਆਉਣ ਹੀ ਨਹੀਂ ਦਿੰਦੇ, ਗੁਰੂ ਰਾਖਾ ਬਣ ਜਾਂਦਾ ਫਿਰ ਉਹਦਾ। ਤੇ ਜੇ ਸੇਵਾ ਹੈ ਨਹੀਂ, ਮਾੜਾ ਮੋਟਾ ਜਪ ਤਪ ਕੀਤਾ, ਜੇ ਕਿਸੇ ਪੂਰਨ ਪੁਰਖ ਦੀ ਸੰਗਤ ਨਹੀਂ ਹੋਈ, ਫਿਰ ਹੰਕਾਰੀ ਹੋ ਜਾਂਦਾ ਮਨ ਵੀ ਮੇਰੇ ਅਰਗਾ ਕਿਹੜਾ। ਪਰ ਸਾਧ ਸੰਗਤ ਸਤਿਗੁਰੂ ਦੀ ਕਿਰਪਾ ਹੋਵੇ ਤੇ ਮਹਾਰਾਜ ਦਾ ਸਿਰ ਤੇ ਹੱਥ ਹੋਵੇ, ਫਿਰ ਇਹ ਤੋਂ ਬਚਿਆ ਜਾ ਸਕਦਾ। ਪਿਸ਼ਾਵਰ ਤੋਂ ਆਈ ਸੰਗਤ ਸਾਰੇ ਲਾਈਨ ਵਿੱਚ ਮਿਲ ਰਹੇ ਸਨ, ਸਾਰੇ ਮਿਲ ਕੇ ਬਹਿ ਗਏ। ਨਿੱਕਾ ਜਿਹਾ ਬੱਚਾ, ਛੋਟਾ ਜਿਹਾ ਕਕਾਰ ਉਹਦੇ ਪਾਏ ਹੋਏ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੇਖਿਆ, ਉਹਨੂੰ ਲੰਘਣ ਨਹੀਂ ਦਿੱਤਾ, ਗੋਦੀ ਚਬਾ ਲਿਆ। ਸੱਚੇ ਪਾਤਸ਼ਾਹ ਨੇ ਪਿਆਰ ਕੀਤਾ, ਸਿਰ ਉੱਤੇ ਹੱਥ ਰੱਖਿਆ ਤੇ ਮਹਾਰਾਜ ਨੇ ਪੁੱਛ ਲਿਆ ਪਿਆਰ ਵਿੱਚ, ਕਾਕਾ ਤੇਰਾ ਨਾਂ ਕੀ ਹੈ? ਉਹਨੇ ਆਖਿਆ ਮਹਾਰਾਜ ਜੀ ਜੋਗਾ। ਤੇ ਮਹਾਰਾਜ ਨੇ ਅੱਗੋਂ ਪੁੱਛਿਆ, ਇਹ ਦੱਸ ਕਿਹਦੇ ਜੋਗਾ? ਘਰਦਿਆਂ ਜੋਗਾ ਕਿ ਗੁਰੂ ਜੋਗਾ? ਤੇ ਅੱਗੋਂ ਬੱਚਾ ਸਿੱਖਿਆ ਹੋਇਆ ਸੀ, ਪਰਿਵਾਰ ਵਿੱਚ ਉਹਨੂੰ ਸਿੱਖਿਆ ਹੀ ਏਦਾਂ ਦੀ ਮਿਲੀ ਸੀ। ਉਹਨੇ ਆਖਿਆ ਮਹਾਰਾਜ ਮੈਂ ਤੁਹਾਡੇ ਜੋਗਾ, ਮੈਂ ਗੁਰੂ ਜੋਗਾ। ਤੇ ਮਹਾਰਾਜ ਨੇ ਆਖਿਆ ਜੋਗਿਆ, ਜੇ ਤੂੰ ਗੁਰੂ ਜੋਗਾ ਤੇ ਫਿਰ ਗੁਰੂ ਤੇਰੇ, ਮੇਰੇ ਜੋਗਿਆ ਭੁੱਲ ਨਾ ਜਾਵੀ, ਮੋਹ ਮਾਇਆ ਵਿੱਚ ਰੁੱਲ ਨਾ ਜਾਵੀ। ਅੱਜ ਤੋਂ ਬਚਨ ਕੀਤਾ ਹੈ, ਕੀਤਾ ਹੋਇਆ ਬਚਨ ਨਿਭਾ ਜਾਵੀ, ਜਦੋਂ ਯਾਦ ਕਰਾਂ ਉਦੋਂ ਆ ਜਾਵੀ। ਤੈਨੂੰ ਲੋਕੀ ਬਹੁਤ ਹਟਾਵਣਗੇ, ਬੜੇ ਕਰੜੇ ਪਰਚੇ ਆਵਣਗੇ, ਬੜੇ ਕਰੜੇ ਪਰਚੇ ਪੈਣਗੇ ਤੇਰੇ ਤੇ। ਪਰ ਜੇ ਅੱਜ ਬਚਨ ਕੀਤਾ ਹੈ, ਮੇਰੇ ਜੋਗਿਆ ਭੁੱਲ ਨਾ ਜਾਵੀ, ਮੋਹ ਮਾਇਆ ਵਿੱਚ ਰੁੱਲ ਨਾ ਜਾਵੀ, ਕੀਤਾ ਹੋਇਆ ਬਚਨ ਨਿਭਾ ਜਾਵੀ, ਜਦੋਂ ਯਾਦ ਕਰਾਂ ਉਦੋਂ ਆ ਜਾਵੀ। ਬੜੇ ਕਰੜੇ ਪਰਚੇ ਪੈਣਗੇ ਜੇ ਗੁਰੂ ਜੋਗੇ ਬਣਿਆ, ਤੇ ਬੜੀ ਪਰਖ ਦਾ ਸਮਾਂ ਵੀ ਆਉਂਦਾ, ਇਮਤਿਹਾਨ ਵੀ ਹੁੰਦੇ, ਪਰਚੇ ਪੈਂਦੇ। ਪਰ ਜਿਹੜੇ ਪੱਕੇ ਆ ਉਹ ਕਦੇ ਡੋਲਦੇ ਨਹੀਂ। ਸਤ ਸੰਗਤ ਜੀ ਧਿਆਨ ਦਿਓ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ, ਸਾਰਾ ਪਰਿਵਾਰ ਵਾਪਸ ਚਲਿਆ ਗਿਆ। ਜੋਗਾ ਕਹਿੰਦਾ ਮੈਂ ਨਹੀਂ ਜਾਣਾ ਵਾਪਸ, ਮੈਂ ਤੇ ਮਹਾਰਾਜ ਦੇ ਚਰਨਾਂ 'ਚ ਰਹਿ ਕੇ ਹੀ ਸੇਵਾ ਕਰਨੀ ਹੈ। ਬੜਾ ਆਖਿਆ, ਭਾਈ ਜੋਗਾ ਕਹਿੰਦਾ ਮੈਂ ਨਹੀਂ ਜਾਣਾ। ਸਤ ਸੰਗਤ ਗੁਰੂ ਗੋਬਿੰਦ ਸਿੰਘ ਨੂੰ ਆਖਿਆ, ਮਹਾਰਾਜ ਜੋਗਾ ਜਾਂਦਾ ਨਹੀਂ, ਸਾਰਾ ਪਰਿਵਾਰ ਚੱਲਿਆ, ਜੋਗੇ ਨੂੰ ਆਖੋ ਚੱਲਿਆ ਜਾਏ। ਮਹਾਰਾਜ ਆਖਣ ਲੱਗੇ, ਜੇ ਦੀ ਇੱਛਾ ਵੀ ਮੈਂ ਸੇਵਾ ਕਰਨੀ ਆ ਤੇ ਇਹਨੂੰ ਸੇਵਾ ਕਰਨ ਦਿਓ, ਬੱਚਿਆਂ ਨੂੰ ਰੋਕਿਆ ਨਾ ਕਰੋ। ਮੈਂ ਤੁਹਾਡੇ ਚਰਨਾਂ 'ਚ ਵੀ ਬੇਨਤੀ ਕਰਾਂਗਾ ਕਿ ਭਾਵੇਂ ਅੱਜ ਕੱਲ੍ਹ ਪੜ੍ਹਾਈ ਬੜੀ ਜ਼ਰੂਰੀ ਹੈ, ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਪਰ ਉਹਦੇ ਤੋਂ ਨਾਲ ਨਾਲ ਸਭ ਤੋਂ ਜ਼ਰੂਰੀ ਹੈ ਬੱਚਿਆਂ ਦਾ ਧਰਮੀ ਹੋਣਾ। ਕਈ ਲੋਕ ਇਹ ਕਹਿੰਦੇ ਨੇ, ਜੇ ਸਾਡਾ ਬੱਚਾ ਗੁਰਦੁਆਰੇ ਜਾਣ ਲੱਗ ਗਿਆ ਕਿਤੇ ਗੁਰਦੁਆਰੇ ਵਾਲਿਆਂ ਵਰਗਾ ਹੀ ਨਾ ਹੋ ਜਾਏ, ਜੇ ਬਹੁਤਾ ਬਾਬਿਆਂ ਕੋਲ ਜਾਏਗਾ ਕਿਤੇ ਬਾਬਾ ਹੀ ਨਾ ਬਣ ਜਾਏ, ਇਹ ਖਤਰਾ ਰਹਿੰਦਾ। ਸਾਡਾ ਬੱਚਾ ਕਿਤੇ ਇਹਨਾਂ ਨਾਲ ਹੀ ਨਾ ਰਲ ਜਾਏ। ਪਰ ਗੁਰਮੁਖੋ ਇਹ ਫਿਕਰ ਨਾ ਕਰੋ, ਜੇ ਬੱਚੇ ਨੂੰ ਲਾਇਕ ਬਣਾਉਣਾ ਚਾਹੁੰਦੇ ਹੋ, ਜੇ ਬੱਚੇ ਨੂੰ ਆਗਿਆਕਾਰੀ ਬਣਾਉਣਾ ਚਾਹੁੰਦੇ ਹੋ ਤੇ ਉਹਨੂੰ ਧਰਮੀ ਬਣਾਓ। ਜੇ ਬੱਚਾ ਧਰਮੀ ਹੋਏਗਾ ਮਾਤਾ ਪਿਤਾ ਦਾ ਆਗਿਆਕਾਰ ਵੀ ਹੋਏਗਾ, ਜੇ ਬੱਚਾ ਸੱਚਮੁੱਚ ਧਰਮੀ ਹੋਏਗਾ ਤੇ ਉਹ ਮਾੜੇ ਕੰਮਾਂ ਤੋਂ ਬਚੇਗਾ। ਧਰਮੀ ਬਣਾ ਦਿਓ, ਸਾਰੇ ਗੁਣ ਉਹਦੇ 'ਚ ਆਪਣੇ ਆਪ ਆ ਜਾਣਗੇ। ਗੁਰੂ ਨੇ ਆਖਣਾ ਤੂੰ ਮਾਤਾ ਪਿਤਾ ਦੀ ਸੇਵਾ ਕਰ। ਕਦੇ ਵੀ ਕੋਈ ਵੀ ਮਹਾਂਪੁਰਸ਼ ਇਹ ਨਹੀਂ ਕਹਿੰਦੇ ਤੂੰ ਮਾਤਾ ਪਿਤਾ ਦਾ ਖਹਿੜਾ ਛੱਡ ਦੇ, ਉਹ ਕਹਿਣਗੇ ਮਾਤਾ ਪਿਤਾ ਦੀ ਸੇਵਾ ਕਰ। ਧਿਆਨ ਦੇਣਾ ਸੰਗਤ ਜੀ, ਬੱਚਿਆਂ ਨੂੰ ਜ਼ਰੂਰ ਇਸ ਪਾਸੇ ਲਾਓ, ਕਿਉਂਕਿ ਸੰਸਾਰ ਦੀ ਫਿਤਰਤ ਹੀ ਐਸੀ ਹੈ, ਜਦੋਂ ਮਰਨ ਦਾ ਟਾਈਮ ਆਵੇਗਾ ਉਦੋਂ ਆਖਣਗੇ ਰੱਬ ਨੂੰ ਯਾਦ ਕਰ। ਅੱਜ ਕੱਲ੍ਹ ਨਿੱਕੇ ਨਿੱਕੇ ਬੱਚੇ ਨੇ ਜੇ ਆਖਣ ਮੈਂ ਜਾਣਾ ਸਾਧ ਸੰਗਤ ਵਿੱਚ, ਅੱਗੋਂ ਉਹਨਾਂ ਦਾ ਜਵਾਬ ਹੁੰਦਾ ਅਜੇ ਪੜ੍ਹਾਈ ਕਰ ਲਓ, ਹਜੇ ਪੜ੍ਹਨ ਦਾ ਟਾਈਮ ਆ, ਅਜੇ ਸਵੇਰੇ ਸਕੂਲ ਜਾਣਾ, ਤੂੰ ਦੁਕਾਨ ਤੇ ਕੀ ਲੈਣ ਜਾਣਾ। ਬੱਚਿਆਂ ਨੂੰ ਰੋਕਦੇ ਨੇ, ਨਿੱਕੇ ਹੁੰਦੇ ਬੱਚਿਆਂ ਨੂੰ ਰੋਕਦੇ ਨੇ, ਤੇ ਸਾਧ ਸੰਗਤ ਉਸ ਤੋਂ ਬਾਅਦ ਫਿਰ ਉਹ ਬੱਚਾ ਪੜ੍ਹਦਾ ਰਹਿੰਦਾ, ਪੜ੍ਹਦਾ ਰਹਿੰਦਾ, ਪੜ੍ਹਾਈ ਕਰ ਲਾ ਬਾਅਦ ਵਿੱਚ ਤੂੰ ਜਾਏਗਾ। ਜਦੋਂ ਤੱਕ ਉਹ ਸਾਧ ਸੰਗਤ 15-20 ਸਾਲ ਪੜ੍ਹਦਾ ਕਾਲਜ ਵਿੱਚ ਚਲਿਆ ਜਾਂਦਾ ਯੂਨੀਵਰਸਿਟੀਆਂ ਵਿੱਚ ਚਲਿਆ ਜਾਂਦਾ ਉਹ ਫਿਰ ਸਾਧ ਸੰਗਤ ਜਿੱਥੇ ਪੜ੍ਹਦਾ ਉੱਥੇ ਹੋਰ ਵੀ ਬੜਾ ਕੁਝ ਪੜ੍ਹ ਜਾਂਦਾ ਜਿਹੋ ਜਿਹਾ ਬਚਪਨ ਵਿੱਚ ਸੀ ਉਹੋ ਜਿਹਾ ਰਹਿੰਦੇ ਹੀ ਕੋਈ ਬੱਚਾ ਹੋਏਗਾ ਜਿਹੜਾ 15-20 ਸਾਲ ਪੜ੍ਹਨ ਤੋਂ ਬਾਅਦ ਆਖੇ ਕਿ ਹੁਣ ਵੀ ਮੈਂ ਗੁਰਦੁਆਰੇ ਜਾਣਾ ਉਹ ਰਹਿੰਦਾ ਹੀ ਨਹੀਂ ਗੁਰਦੁਆਰੇ ਜਾਣ ਜੋਗਾ ਬਦਲ ਜਾਂਦਾ ਉਹ ਜਿਹੋ ਜਿਹੀ ਸੰਗਤ ਮਿਲਦੀ ਆ ਉਹੋ ਜਿਹੀ ਬੱਚੇ ਨੂੰ ਰੰਗਤ ਚੜ੍ਹ ਜਾਂਦੀ ਤੇ ਸਾਧ ਸੰਗਤ ਮੇਰੀ ਬੇਨਤੀ ਹੈ ਪਹਿਰੇਦਾਰਾਂ ਨੂੰ ਕਿ ਸੰਗਤ ਨੂੰ ਉੱਥੇ ਹੀ ਕਿਰਪਾ ਕਰਕੇ ਅੱਧ 'ਚ ਮੱਥਾ ਟਿਕਾ ਕੇ ਬਿਠਾਈ ਚੱਲੋ ਬਾਅਦ ਵਿੱਚ ਅੱਗੇ ਮੱਥਾ ਟੇਕ ਲੈਣਗੇ ਇੱਕੋ ਹੀ ਦੀਵਾਨ ਦਾ ਸਮਾਂ ਹੈ 15-20 ਮਿੰਟ ਬਾਕੀ ਆ ਇਹਨਾਂ ਨੂੰ ਆਨੰਦ ਸਾਹਿਬ ਵੇਲੇ ਆਪਾਂ ਸਭ ਨੂੰ ਮੱਥਾ ਟਿਕਾ ਦੇਵਾਂਗੇ ਸਾਰੀ ਸੰਗਤ ਨਮਸਕਾਰ ਕਰ ਲੈਗੀ ਸਾਰੀ ਸੰਗਤ ਦਾ ਧਿਆਨ ਟੁੱਟਦਾ ਬਾਰ ਬਾਰ ਸੇਵਾਦਾਰ ਇਸ ਗੱਲ ਨੂੰ ਜ਼ਰੂਰ ਧਿਆਨ 'ਚ ਲਿਆਓ ਭਾਈ ਸੰਗਤ ਜੀ ਧਿਆਨ ਦੇਣਾ ਬੱਚਿਆਂ ਨੂੰ ਇਸ ਪਾਸੇ ਲਾਓ ਬਚਪਨ ਵਿੱਚ ਬੱਚਾ ਲੱਗਦਾ ਸੀ ਕਹਿਣਗੇ ਨਾ ਲੱਗ ਵੱਡਾ ਹੋ ਜਾ ਜਦੋਂ ਪੜ੍ਹਦਾ ਹੈ ਪੜ੍ਹਾਈ ਕਰਦਾ ਹੋਰ ਬੜਾ ਕੁਝ ਪੜ੍ਹ ਜਾਂਦਾ ਹੁਣ ਲੱਗ ਜਾਵਾਂ ਕਹਿਣਗੇ ਨਹੀਂ ਹੁਣ ਤੈਨੂੰ ਪੜ੍ਹਾਇਆ ਤੇ ਨੌਕਰੀ ਕਰ ਉਹ ਫਿਰ ਨੌਕਰੀ ਕਰਦਾ ਬਾਅਦ ਵਿੱਚ ਜਦੋਂ ਨੌਕਰੀ ਮਿਲ ਜਾਂਦੀ ਹੈ ਹੁਣ ਲੱਗ ਜਾ ਕਹਿਣਗੇ ਨਹੀਂ ਹੁਣ ਤੇਰਾ ਵਿਆਹ ਕਰਨਾ ਜਦੋਂ ਸ਼ਾਦੀ ਹੋ ਜਾਏਗੀ ਕਹੇਗਾ ਹੁਣ ਲੱਗ ਜਾ ਕਹਿਣਗੇ ਨਹੀਂ ਹੁਣ ਬੱਚੇ ਸਾਹਿਬ ਉਹ ਬੱਚੇ ਸਾਹਿਬ ਦਾ ਰਹਿੰਦਾ ਬੱਚੇ ਵੱਡੇ ਹੋ ਜਾਂਦੇ ਨੇ ਹੁਣ ਲੱਗ ਜਾ ਕਹਿਣਗੇ ਨਹੀਂ ਹੁਣ ਇਹਨਾਂ ਦੇ ਵਿਆਹ ਕਰ ਬੱਚਿਆਂ ਨੂੰ ਸੈੱਟ ਕਰਦਾ ਕਰਦਾ ਬੁੱਢਾ ਹੋ ਜਾਂਦਾ ਜਾਨ ਨਿਕਲ ਰਹੀ ਹੁੰਦੀ ਹੈ ਤੜਫ ਰਿਹਾ ਹੁੰਦਾ ਪੂਰਾ ਫਸ ਜਾਂਦਾ ਜਦੋਂ ਬੱਚਿਆਂ 'ਚ ਜਦੋਂ ਹੁਣ ਸਾਧ ਸੰਗਤ ਮਾਇਆ ਵਿੱਚ ਮੋਹ ਮਾਇਆ ਵਿੱਚ ਐਸਾ ਫਸਿਆ ਮਰਦਾ ਹੋਇਆ ਕਰੇਗਾ ਹਾਏ ਮੇਰੇ ਬੱਚੇ ਸੱਦੋ ਮੇਰੀ ਧੀ ਨੂੰ ਸੱਦੋ ਮੇਰੇ ਮੁੰਡੇ ਨੂੰ ਦੁਨੀਆਂ ਦੇ ਲੋਕ ਫਿਰ ਆਲੇ ਦੁਆਲੇ ਬੈਠੇ ਕਹਿਣਗੇ ਨਹੀਂ 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 ਬੱਚਿਆਂ ਨੂੰ ਯਾਦ ਨਾ ਕਰ ਮਰਨ ਵੇਲੇ ਵਾਹਿਗੁਰੂ ਦਾ ਨਾਂ ਲੈ ਆਖੋ ਸਤਨਾਮ